ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨ ਪਾਉ ਪ੍ਰਕਾਸ ਅੰਮ੍ਰਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਸਿਰ ਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਨ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਸੁਕਹੁ ਟਲ ਗੁਰ ਸੇਵੀਐ ਅਹਨਿਤ ਸਹਿਜ ਸੁਭਾਏ ਦਰਸ਼ਨ ਪਰਤੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵਤ ਕਸੰਬੰਧੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੈ ਸਾਹੁ ਜਿਸ ਪਾਤ ਬੈਠਿਆਂ ਸੋਹੀਐ ਸਭਨਾਂ ਦਾ ਵਿਸਾਹੁ ਦਰਸ਼ਨ ਪਿਆਸੀ ਦਿਨ ਸੁਰਾਤ ਚਿਤਵਉ ਅਣ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਜੋ ਇਹ ਕਥਾ ਸੁਨੈ ਅਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਾਨਕ ਜੈ ਜੈ ਮੈਂ ਫਿਰੋ ਤੈ ਤੈ ਸੱਚਾ ਸੋਏ ਜੇ ਦੇਖਾ ਤਾਂ ਏਕ ਹੈ ਗੁਰਮੁਖ ਪ੍ਰਗਟ ਹੋਏ
ਪਰਮ ਸਤਿਕਾਰਯੋਗ ਪਦਤ ਪਾਵਨ ਕਿਰਪਾ ਨਿਦਾਨ ਭਗਤ ਵਚਲ ਗੁਰੂ ਗਰੀਬ ਨਿਵਾਜ ਦਸਾਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਛਤਰ ਚਵਤਕ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸਜ ਬੈਠੇ ਗੁਰੂ ਸਾਧ ਸੰਗਤ ਜੀ ਆਓ ਮਨ ਵਿਰਤੀ ਇਕਾਗਰ ਕਰਕੇ ਆਪਣੇ ਮਨ ਦੀ ਹਾਜ਼ਰੀ ਲਵਾਓ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਬੜੇ ਭਾਗਾਂ ਵਾਲੇ ਹੋ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਸਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਦਾ ਆਨੰਦ ਮਾਣ ਰਹੇ ਸੀ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗ ਹੈ ਪਤਿਓ ਜਾਏ ਦੇ ਮਹਾਂਵਾਕ ਅਨੁਸਾਰ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੁਆਰਾ ਪ੍ਰਮਾਣ ਕਰਦੇ ਹਨ ਕੇ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਸੋ ਕਿਰਪਾ ਕਰਕੇ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਬਾਣੀ ਪੜ੍ਹਨ ਦਾ ਔਰ ਸੁਣਨ ਦਾ ਨਿਤਨੇਮ ਕਰਨ ਦਾ ਕੀ ਮਹਾਤਮ ਹੈ, ਸਿਮਰਨ ਕਰਨ ਦਾ ਕੀ ਮਹਾਤਮ ਹੈ ਅਤੇ ਫਿਰ ਕੀਰਤਨ ਸੁਣਨ ਦਾ ਕੀ ਮਹਾਤਮ ਹੈ ਔਰ ਕਥਾ ਸੁਣਨ ਦਾ ਕੀ ਮਹਾਤਮ ਹੈ, ਇਹ ਬੇਨਤੀ ਕਰਕੇ ਸਿੱਖਾਂ ਨੇ ਪੁੱਛਿਆ। ਔਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਸੁਖਮਨੀ ਸਾਹਿਬ ਦੁਆਰਾ ਦੱਸ ਰਹੇ ਹਨ ਕਿ ਭਾਈ ਬਾਣੀ ਪੜ੍ਹਨੀ, ਕੀਰਤਨ ਸੁਣਨਾ, ਕਥਾ ਸੁਣਨੀ, ਬਾਣੀ ਸੁਣਨੀ, ਨਿਤਨੇਮ ਕਰਨਾ, ਇਨ੍ਹਾਂ ਦੇ ਮਹਾਤਮ ਕੀ ਹਨ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਪਾਰ ਜਾਤ ਇਹੋ ਹਰ ਕੋ ਨਾਮ, ਭਾਵ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਇਹ ਕਲਪ ਬਿਰਛ ਦੀ ਤਰ੍ਹਾਂ ਹੈ। ਪਾਰ ਜਾਤ ਕਲਪ ਬਿਰਛ ਦਾ ਨਾਮ ਹੈ। ਸੰਸਕ੍ਰਿਤ ਵਿਚ ਪਾਰ ਪਾਰੀ ਪਾਣੀ ਨੂੰ ਕਹਿੰਦੇ ਹਨ, ਜਾਤ ਨੋ ਹੈ ਜੰਮਣਾ, ਪਾਰੀ ਜਮਾ ਜਾਤ, ਪਾਣ ਪਾਣੀ ਵਿਚੋਂ ਨਿਕਲਿਆ ਹੋਇਆ ਬਿਰਛ ਜਦੋਂ ਦੇਵਤਿਆਂ ਤੇ ਰਾਕਸ਼ਾਂ ਨੇ ਸਮੁੰਦਰ ਨੂੰ ਰਿੜਕਿਆ ਉਹਦੇ ਵਿਚੋਂ ਇਹ ਨਿਕਲਿਆ ਬਿਰਛ, ਇਹਦਾ ਨਾਮ ਹੈ ਪਾਰ ਜਾਤ। ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਪਾਰ ਜਾਤ ਬਿਰਛ ਦੀ ਤਰ੍ਹਾਂ। ਉਹਦੇ ਵਿਚ ਕੀ ਗੁਣ ਹੈ? ਪਾਰ ਜਾਤ ਵਿਚ ਜਿੱਥੇ ਉਹ ਹੋਵੇ ਉਥੇ ਬੰਦੇ ਦੀ ਕੋਈ ਕਲਪਨਾ ਹੈ ਉਹ ਮਨ ਦੀ ਪੂਰੀ ਹੋ ਜਾਂਦੀ ਹੈ। ਕਲਪ ਬਿਰਛ ਵੀ ਨੂੰ ਤਾਂ ਹੀ ਕਹਿੰਦੇ ਨੇ ਕਿ ਮਨ ਦੀ ਮਨੋ ਭਾਵਨਾ ਪੂਰੀ ਹੋ ਜਾਵੇ। ਪਰ ਗੁਰਮੁਖ ਪਿਆਰੇ ਉਹ ਬਿਰਛ ਆਪਾਂ ਨੇ ਕਿਸੇ ਨੇ ਵੇਖਿਆ ਨਹੀਂ, ਸੁਣਿਆ ਹੀ ਹੈ। ਸੋ ਉਹ ਹੈ ਵੀ ਕਹਿੰਦੇ ਇੰਦਰ ਦੇ ਕੋਲ ਹੈ, ਇਕੱਲੇ ਇੰਦਰ ਦੇਵਤਾ ਦੇ ਬਾਗ ਵਿਚ ਹੈ, ਬਾਕੀ ਉਹ ਕਿਸੇ ਕੋਲ ਹੈ ਨਹੀਂ। ਉਹਦੀਆਂ ਕਲਪਨਾ ਪੂਰੀਆਂ ਕਰ ਸਕਦਾ ਉਹ ਵੀ ਦੁਨਿਆਵੀ, ਔਰ ਪਰਮਾਰਥ ਦੀਆਂ ਕਲਪਨਾ ਨਹੀਂ ਪੂਰੀਆਂ ਕਰ ਸਕਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਮਈ ਜੋ ਨਾਮ ਹੈ ਵਾਹਿਗੁਰੂ ਪਰਮੇਸ਼ਰ ਦਾ, ਇਹ ਲੋਕ ਪ੍ਰਲੋਕ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਔਰ ਅੱਗੇ ਸਤਿਗੁਰੂ ਕਹਿੰਦੇ ਕੀਰਤਨ ਕਿਵੇਂ ਹੈ, ਕੀਰਤਨ ਦਾ ਕੀ ਮਹਾਤਮ ਹੈ? ਕਾਮ ਧੇਨ ਹਰ ਹਰ ਗੁਣ ਗਾਮ, ਜਿਹੜੇ ਹਰੀ ਦੇ ਗੁਣ ਗਾਉਣੇ ਆ ਗਵੈਸ਼ ਕਰਕੇ ਕੀਰਤਨ ਕਰਨਾ ਹੈ, ਸੁਣਨਾ ਹੈ, ਉਹ ਕਾਮ ਧੇਨ ਗਊ ਦੀ ਤਰ੍ਹਾਂ ਹੈ। ਕਾਮ ਧੇਨ ਗਊ ਜਿੱਥੇ ਹੋਵੇ ਉੱਥੇ ਕਿਸੇ ਪਦਾਰਥ ਦੀ ਘਾਟ ਨਹੀਂ ਆਉਂਦੀ ਹੈ। ਇਹ ਵੀ ਜਦੋਂ ਦੇਵਤਿਆਂ ਨੇ ਔਰ ਰਾਕਸ਼ਾਂ ਨੇ ਸਮੁੰਦਰ ਨੂੰ ਰਿੜਕਣਾ ਕੀਤਾ, ਮਥਣਾ ਕੀਤਾ, ਇਹ ਵੀ ਵਿਚੋਂ ਨਿਕਲੀ ਸੀ ਚੌਦਾਂ ਰਤਨਾਂ ਵਿਚ। ਸੋ ਉਹ ਵੀ ਆਪਾਂ ਨੇ ਗਊ ਕਾਮ ਧੇਨ ਕਿਸੇ ਨੇ ਵੇਖੀ ਨਹੀਂ, ਕੰਨਾਂ ਨਾਲ ਸੁਣੀ ਹੈ। ਔਰ ਉਹ ਵੀ ਕਹਿੰਦੇ ਇੰਦਰ ਦੇਵਤੇ ਦੇ ਕੋਲ ਹੈ ਜਾਂ ਰਿਸ਼ੀਆਂ ਮੁਨੀਆਂ ਦੇ ਕੋਲ ਹੈ, ਉਹਨਾਂ ਨੂੰ ਮਿਲ ਸਕਦੀ ਹੈ ਕਿਸੇ ਟਾਈਮ ਤੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਬਾਣੀ, ਕਾਮ ਧੇਨ ਗਊ ਲੋਕ ਦੇ ਸੁਖ ਦੇ ਸਕਦੀ ਹੈ, ਪ੍ਰਲੋਕ ਦੇ ਸੁਖ ਨਹੀਂ ਦੇ ਸਕਦੀ। ਪਰ ਗੁਰਬਾਣੀ ਲੋਕ ਤੇ ਪ੍ਰਲੋਕ ਦੀ ਸਹਾਇਕ ਹੈ। ਜੇ ਉਹ ਗੁਰੂ ਕੀ ਬਾਣੀ ਦਾ ਆਪ ਜੀ ਹਰੀਜਸ ਕੀਰਤਨ ਸੁਣ ਰਹੇ ਸੀ, ਇਹ ਕਾਮ ਧੇਨ ਗਊ ਦੀ ਤਰ੍ਹਾਂ ਹੈ। ਔਰ ਦੋਹਾਂ ਤੋਂ ਹੀ ਉੱਤਮ ਫਿਰ ਗੁਰੂ ਜੀ ਕਹਿੰਦੇ ਸਭ ਤੇ ਉੱਤਮ ਹਰ ਕੀ ਕਥਾ, ਇਹਨਾਂ ਦੋਹਾਂ ਤੋਂ ਹੀ ਕਾਮ ਧੇਨ ਗਊ ਤੇ ਕਲਪ ਬਿਰਛ ਤੋਂ ਦੋਹਾਂ ਤੋਂ ਹੀ ਉੱਤਮ ਉਹ ਹੈ ਗੁਰਬਾਣੀ ਦੀ ਕਥਾ। ਕਿਉਂਕਿ ਹਰ ਕੀ ਕਥਾ, ਕਿਸੇ ਰਾਜੇ ਮਹਾਰਾਜੇ ਦੀ ਕਥਾ ਨਹੀਂ, ਕਿਸੇ ਮਹਾਭਾਰਤ ਰਮਾਇਣ ਦੀ ਕਥਾ ਵਾਰਤਾ ਨਹੀਂ ਇਹਦੇ ਮੁਕਾਬਲੇ ਹੈ, ਜਿੱਡੀ ਵੱਡੀ ਹਰੀ ਕੀ ਕਥਾ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਅੰਮ੍ਰਿਤਮਈ ਬਾਣੀ ਦੀ ਕਥਾ ਸਭ ਤੋਂ ਉੱਤਮ ਹੈ। ਫਿਰ ਇਹਨੂੰ ਸੁਣ ਕੇ ਮਿਲਦਾ ਕੀ ਹੈ? ਨਾਮ ਸੁਣਤ ਦਰਦ ਦੁੱਖ ਲੱਥਾ। ਦਰਦ ਹੁੰਦਾ ਮਨ ਕਰਕੇ, ਦੁੱਖ ਹੁੰਦਾ ਸਰੀਰ ਕਰਕੇ। ਸੋ ਮਨ ਕਰਕੇ ਦਰਦ ਔਰ ਸਰੀਰ ਕਰਕੇ ਦੁੱਖ ਦੋਵੇਂ ਨਾਸ ਹੋ ਜਾਂਦੇ ਹਨ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪ ਜੀ ਨੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਦਾ ਪਾਠ ਸਰਵਣ ਕੀਤਾ, ਕਾਮ ਧੇਨ ਪਾਰ ਜਾਤ ਕਲ ਬਿਰਛ ਦੀ ਤਰ੍ਹਾਂ, ਫਿਰ ਕੀਰਤਨ ਕਾਮ ਧੇਨ ਗਊ ਦੀ ਤਰ੍ਹਾਂ, ਹੁਣ ਸਾਰਿਆਂ ਤੋਂ ਉੱਤਮ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਕਥਾ ਆ, ਉਹ ਸੁਣ ਕੇ ਆਪਣਾ ਜੀਵਨ ਸਫਲਾ ਕਰੋ।
ਨਾਨਕ ਜੈ ਜੈ ਮੈਂ ਫਿਰੋ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਨ ਭਾਈ ਜਿੱਥੇ ਜਿੱਥੇ ਵੀ ਮੈਂ ਫਿਰਾਂ, ਮੈਂ ਭਾਵ ਤਮਾਮ ਹੀ ਫਿਰਦੀ ਹੈ ਸਾਰੀ ਦੁਨੀਆਂ ਜਿੱਥੇ ਜਿੱਥੇ ਤੁਰੇ ਫਿਰਦੇ ਹਨ।
ਤਹ
ਤਹ ਸਾਰੀਆਂ ਜਗ੍ਹਾ ਤੇ ਸਾਚਾ ਸੋਏ, ਉਹ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਸਾਰੀਆਂ ਜਗ੍ਹਾ ਤੇ ਵਿਆਪਕ ਹੈ। ਜਿੱਥੇ ਜਿੱਥੇ ਵੀ ਗੁਰੂ ਜੀ ਕਹਿੰਦੇ ਭਾਈ ਮੈਨੂੰ ਤਾਂ ਸਾਰੇ ਉਹੀ ਨਜ਼ਰ ਆਉਂਦਾ ਹੈ, ਸਾਰੀਆਂ ਜਗ੍ਹਾ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਸਾਰੇ ਵਿਆਪਕ ਹੈ, ਵਸਿਆ ਹੋਇਆ ਹੈ। ਜਿੱਥੇ ਵੀ ਨਿਗਾਹ ਮਾਰੀਏ ਉੱਥੇ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਹੈ, ਅਕਾਲ ਪੁਰਖ ਹੈ।
ਗੁਰਮੁਖ ਪ੍ਰਗਟ ਹੋਏ,
ਪਰ ਗੱਲ ਇਤਨੀ ਹੈ ਕਹਿੰਦੇ ਗੁਰਮੁਖਾਂ ਨੂੰ ਪ੍ਰਗਟ ਹੁੰਦਾ ਹੈ ਸਾਰੀਆਂ ਜਗ੍ਹਾ ਤੇ, ਜਿਵੇਂ ਪਾਣੀ ਸਾਰੀ ਧਰਤੀ ਵਿੱਚ ਹੈ, ਕਿਤੇ ਡੂੰਘਾ ਹੈ, ਕਿਤੇ ਹੋਛਾ ਹੈ, ਕਿਤੇ ਹੋਰ ਡੂੰਘਾ ਹੈ, ਕਿਤੇ ਉੱਤੇ ਹੀ ਝਰਨੇ ਵਗ ਰਹੇ ਨੇ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਹੈ ਸਾਰਿਆਂ ਦੇ ਅੰਦਰ, ਸਾਰਿਆਂ ਦੇ ਅੰਦਰ ਵਿਆਪਕ ਹੈ। ਕਿਸੇ ਵਾਸਤੇ ਤਾਂ ਬਹੁਤ ਹੀ ਡੂੰਘਾ ਬਣਿਆ ਪਿਆ ਕਿ ਪ੍ਰਾਪਤੀ ਨਹੀਂ ਹੋ ਸਕਦੀ ਹੈ, ਕਿਤੇ ਪਾਣੀ ਪੰਜ ਹੱਥ ਤੇ ਹੈ, ਕਿਤੇ ਪਾਣੀ ਦਸ ਹੱਥ ਤੇ ਹੈ, ਕਿਤੇ ਪਾਣੀ ਉੱਤੇ ਹੀ ਹੈ, ਕਿਤੇ ਫੁੱਟ ਫੁੱਟ ਕੇ ਸੋਮੇ ਆ ਰਹੇ ਹਨ। ਸੋ ਕਿਸੇ ਨੂੰ ਭਾਈ ਪੰਜ ਕੋਸ਼ਾਂ ਰੂਪੀ ਪਰਦਿਆਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਹੈ, ਪੰਜ ਅੰਨਮੈ ਕੋਸ਼, ਪ੍ਰਾਣਮੈ ਕੋਸ਼, ਗਿਆਨਮੈ ਕੋਸ਼, ਵਿਗਿਆਨਮੈ ਕੋਸ਼, ਮਨੋਮੈ ਕੋਸ਼, ਇਹ ਪੰਜ ਕੋਸ਼ ਨੇ, ਪੰਜ ਕਵਰ ਨੇ ਸਰੀਰ ਦੇ ਵਿੱਚ। ਗੁਲਾਬ ਜਿਹਨੂੰ ਕਹਿ ਲਈਏ, ਕਵਰ ਕਹਿ ਲਈਏ, ਪਰਦੇ ਕਹਿ ਲਈਏ, ਕਿ ਅਸੀਂ ਇਨ੍ਹਾਂ ਵਿੱਚ ਹੀ ਫਸੇ ਰਹਿੰਦੇ ਹਾਂ, ਵਾਹਿਗੁਰੂ ਪਰਮੇਸ਼ਰ ਤੱਕ ਪਹੁੰਚਦੇ ਨਹੀਂ ਹਾਂ। ਔਰ ਕਿਸੇ ਦੇ ਦਸ ਹੱਥਾਂ ਤੇ ਪਾਣੀ ਜਿਵੇਂ ਹੁੰਦਾ, ਉਹਦੇ ਦਸ ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਇਨ੍ਹਾਂ ਤੋਂ ਗਾਹ ਨਹੀਂ ਲੰਘ ਸਕਦਾ, ਇੰਨੀ ਦੂਰ ਪਿਆ ਹੈ। ਪਰ ਕਿਸੇ ਜਿਹੜੇ ਜਗਿਆਸੀ ਹਨ, ਉਨ੍ਹਾਂ ਨੂੰ ਭਾਈ ਰਜੋ ਤਮੋ ਔਰ ਸਤੋ ਗੁਣੀ ਤੋਂ ਅੱਗੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਿਸ ਰਹੀ ਹੈ, ਔਰ ਜਿਹੜੇ ਬ੍ਰਹਮ ਗਿਆਨੀ ਹਨ, ਉਨ੍ਹਾਂ ਤੋਂ ਫੁੱਟ ਫੁੱਟ ਕੇ ਸੋਮਿਆਂ ਦੀ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਉਨ੍ਹਾਂ ਦੇ ਵਿਚੋਂ ਆਪ ਆਨੰਦ ਮਾਣਦੇ ਨੇ ਔਰ ਹੋਰਾਂ ਨੂੰ ਆਨੰਦ ਦੀ ਪ੍ਰਾਪਤੀ ਕਰਾ ਰਹੇ ਹਨ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਜਿੱਥੇ ਜਿੱਥੇ ਵੀ ਦੇਖਦਾ ਹਾਂ ਵਾਹਿਗੁਰੂ ਪਰਮੇਸ਼ਰ ਸਾਰੀਆਂ ਜਗ੍ਹਾ ਤੇ ਹੈ, ਪਰ ਗੁਰਮੁਖ ਗੁਰੂ ਦੇ ਪਿਆਰੇ ਮੁਖੀ ਗੁਰਾਂ ਦੇ ਕੋਲੋਂ ਨਾਮ ਦੀ ਦਾਤ ਲੈ ਕੇ ਉਹਨੂੰ ਪ੍ਰਗਟ ਕਰ ਲੈਂਦੇ ਹਨ।
ਦੁੱਖ ਵਿਸਾਰਨ ਸ਼ਬਦ ਹੈ,
ਦੁੱਖਾਂ ਦੇ ਨਾਸ ਕਰਨ ਵਾਲਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ, ਹੋਰ ਕੋਈ ਦੁੱਖਾਂ ਦਾ ਨਾਸ ਨਹੀਂ ਕਰ ਸਕਦਾ।
ਜੇ ਮਨ ਵਿਸਾਏ ਕੋਈ,
ਪਰ ਜੇਕਰ ਇਸ ਸ਼ਬਦ ਨੂੰ ਕੋਈ ਕਿਰਪਾ ਕਰੇ ਗੁਰੂ ਔਰ ਉਹਨੂੰ ਮਨ ਵਿੱਚ ਵਸਾ ਲਵੇ, ਕੇਵਲ ਗੁਰੂ ਕਾ ਸ਼ਬਦ ਹੀ ਦੁੱਖਾਂ ਦੇ ਨਾਸ਼ ਕਰਨ ਵਾਲਾ ਹੈ, ਜੇ ਕੋਈ ਮਨ ਵਿੱਚ ਵਸਾਵੇ ਤਾਂ ਨਾਸ ਹੁੰਦਾ ਹੈ।
ਗੁਰ ਕਿਰਪਾ ਤੇ ਮਨ ਵਸੈ,
ਤੇ ਮਨ ਵਸਾਉਣ ਦਾ ਤਰੀਕਾ ਕੀ ਹੈ ਜੀ? ਗੁਰੂ ਸਾਹਿਬ ਨੂੰ ਪੁੱਛਿਆ, ਮਹਾਰਾਜ ਕਹਿੰਦੇ ਭਾਈ ਗੁਰੂ ਦੀ ਕਿਰਪਾ ਦੇ ਨਾਲ, ਜੇ ਗੁਰੂ ਕਿਰਪਾਲੂ ਹੋ ਜਾਵੇ, ਜੇ ਗੁਰੂ ਦਇਆ ਕਰੇ ਤਾਂ ਇਹ ਮਨ ਵਿੱਚ ਵਸ ਜਾਂਦਾ ਹੈ।
ਕਰਮ ਪ੍ਰਾਪਤ ਹੋਏ,
ਤੇ ਜੇ ਗੁਰੂ ਕਿਰਪਾ ਕਰੇ ਤਾਂ ਉਹ ਵਾਹਿਗੁਰੂ ਪਰਮੇਸ਼ਰ ਕਹਿੰਦੇ ਭਾਈ ਫਿਰ ਕਰਮ ਪ੍ਰਾਪਤ ਹੋਏ, ਕਰਮ ਨਾਮ ਹੈ ਬਖਸ਼ਿਸ਼ ਦਾ, ਭਾਵ ਜਿਹਦੇ ਉੱਤੇ ਬਖਸ਼ਿਸ਼ ਹੋ ਜਾਵੇ, ਕਿਰਪਾ ਹੋ ਜਾਵੇ ਗੁਰੂ ਦੀ, ਦਇਆ ਹੋ ਜਾਵੇ, ਤਾਂ ਉਹ ਪ੍ਰਾਪਤ ਹੋ ਜਾਂਦਾ ਹੈ ਵਾਹਿਗੁਰੂ ਪਰਮੇਸ਼ਰ।
ਨਾਨਕ ਹਾਂ ਹਾਂ ਕਰਤੇ ਖਪ ਮੋਏ,
ਗੁਰੂ ਜੀ ਕਹਿੰਦੇ ਜਿਹੜੇ ਹਾਂ ਹਾਂ ਕਰਤੇ ਮੈਂ ਕਰਦੇ ਨੇ, ਉਹ ਖਪ ਕੇ ਮਰ ਗਏ, ਖਪ ਖਪ ਕੇ ਮਰ ਗਏ, ਮੈਂ ਇਹ ਕਰਦਾ, ਮੈਂ ਉਹ ਕਰਦਾ, ਮੇਰੀ ਸਭ ਕੁਛ ਹੈ, ਮੈਂ ਕਰਦੇ ਸੰਸਾਰ ਨੂੰ ਚਲੇ ਗਏ ਹਨ, ਭਾਵ ਇਹ ਹਾਂ ਹਾਂ ਕਰਤੇ ਖਪ ਖਪ ਕੇ ਸੰਸਾਰ ਮਰ ਰਿਹਾ ਹੈ।
ਲੱਖ ਅਸੰਖ,
ਮੋਹਣ ਲੱਖ ਅਸੰਖ, ਭਾਵ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿੰਨੀਆਂ ਖੂਹੀਆਂ ਨੇ ਖੂਹੀਆਂ ਖਪ ਗਈਆਂ ਔਰ ਲੱਖਾਂ ਦੇ ਲੱਖਾਂ ਖਪ ਗਏ, ਅਸੰਖਾਂ ਦੇ ਅਸੰਖਾਂ ਗਿਣਤੀ ਹੈ ਇਹ। ਭਾਵ ਛੂਣੀ ਕਹਿੰਦੇ ਨੇ ਜਿਹਦੇ ਵਿੱਚ 170,000 ਹਾਥੀ ਹੋਣ ਔਰ 80,000 ਘੋੜੇ ਹੋਣ, 2,00,000 ਪੈਦਲ ਫੌਜ ਹੋਵੇ ਔਰ ਇਸੇ ਤਰ੍ਹਾਂ ਹੀ 40,000 ਰੱਥ ਹੋਣ, ਜਿਹਦੇ ਕੋਲ ਇੰਨੀ ਫੌਜ ਹੋਵੇ ਨੀ, ਇੱਕ ਛੂਣੀ ਕਹਿੰਦੇ ਨੇ, ਇੱਕ ਛੂਣੀ। ਭਾਵ ਖੂਹਣ ਲੱਖ ਅਸੰਖ, ਇਹੋ ਜਿਹੀਆਂ ਅਸੰਖਾਂ ਹੀ ਤੇ ਲੱਖਾਂ ਹੀ ਖੂਹੀਆਂ ਦੀਆਂ ਖੂਹੀਆਂ ਖੱਪ ਗਈਆਂ ਸ੍ਰਿਸ਼ਟੀ ਦੇ ਉੱਤੇ, ਬਹੁਤ ਦੁਨੀਆਂ ਖੱਪ ਗਈ ਹੈ ਪਰ ਉਹਨੂੰ ਪ੍ਰਾਪਤ ਨਹੀਂ ਕਰ ਸਕੇ ਹਨ। ਮੈਂ ਕਰਦੇ ਇਸ ਤਰ੍ਹਾਂ ਖੱਪ ਗਏ ਹਨ, ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ, 12 ਯੋਜਨ ਸਦਰ ਚਲੇ ਤਾਂ ਦੇਹੀ ਗਿਰਜ ਨਾ ਖਾਈ, ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ, ਕਹਾਂ ਪਇਓ ਦਰ ਬਾਂਧੇ ਹਾਥੀ, ਖਿਨ ਮਹਿ ਪਈ ਪਰਾਈ। ਐਸੇ ਐਸੇ ਦੁਨੀਆਂ ਦੇ ਉੱਤੋਂ ਦੁਰਯੋਧਨ ਵਰਗੇ ਜਿਹੜੇ ਕਹਿੰਦੇ ਸੀ ਮੇਰੇ ਇੱਕ ਤੋਂ ਇੱਕ ਭਰਾ, ਮੇਰੇ ਕੋਲੇ 12 ਛੂਣੀਆਂ ਫੌਜ, ਔਰ ਮੈਨੂੰ ਕੌਣ ਹੈਰਾਨ ਵਾਲਾ ਜੰਮਿਆ ਹੈ। ਇਸੇ ਤਰ੍ਹਾਂ ਹੀ ਦੂਜੇ ਪਾਸੇ ਪਾਂਡਵ ਜਿਨ੍ਹਾਂ ਕੋਲੇ 6 ਛੂਣੀਆਂ ਫੌਜ, ਔਰ ਕ੍ਰਿਸ਼ਨ ਭਗਵਾਨ ਜਿਨ੍ਹਾਂ ਦੇ ਨਾਲ ਸੀ, ਔਰ ਉਹ ਬੜੇ ਯੋਧੇ ਬਲਵਾਨ, ਉਹ ਵੀ ਇਸ ਸੰਸਾਰ ਤੇ ਨਹੀਂ ਰਹਿ ਸਕੇ। ਸੋ ਬੜੇ ਬੜੇ ਸੰਸਾਰ ਦੇ ਉੱਤੇ ਹੋਏ ਤੇ ਚਲੇ ਗਏ, ਇਸ ਸੰਸਾਰ ਵਿਚ ਕੋਈ ਰਹਿ ਨਹੀਂ ਸਕਿਆ ਹੈ। ਰਾਵਣ ਵਰਗੇ ਲੰਕਾ ਸਾ ਕੋਰ ਸਮੁੰਦ ਸੀ ਖਾਈ, ਤੇ ਰਾਵਣ ਕਰ ਖਬਰ ਨਾ ਪਾਈ, ਐਸੇ ਐਸੇ ਵੀ ਦੁਨੀਆਂ ਦੇ ਉੱਤੇ ਨਹੀਂ ਰਹੇ ਹਨ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਏ ਆ। ਇਹ ਸੰਸਾਰ ਤੇ ਜਿਹਦੀ ਲੰਕਾ ਵਰਗਾ ਸੋਨੇ ਦਾ ਕਿਲਾ, ਸਮੁੰਦਰ ਵਰਗੀ ਖਾਈ, 1 ਲੱਖ ਪੂਤ 1.25 ਲੱਖ ਨਾਤੀ, ਇਹ ਰਾਵਣ ਘਰ ਦੀਆ ਨਾ ਵਾਤੀ, ਜਿਹਦੀ ਇੰਨੀ ਫੌਜ ਘਰਦੀ ਸੀ, 1 ਲੱਖ ਪੁੱਤਰ 1.25 ਲੱਖ ਪੋਤਰੇ ਪਾਤਰੇ ਆਦਿਕ, ਇੰਨੀਆਂ ਫੌਜਾਂ ਦਾ ਮਾਲਕ, ਉਹ ਵੀ ਇਹ ਦੁਨੀਆਂ ਤੋਂ ਖੱਪ ਖੱਪ ਕੇ ਮਰ ਗਏ ਹਨ।
ਸਤਿਗੁਰ ਮਿਲੇ ਸੋ ਉਭਰੇ,
ਬਚਿਆ ਕੌਣ ਹੈ ਜੀ? ਗੁਰੂ ਜੀ ਕਹਿੰਦੇ ਸਤਿਗੁਰ ਮਿਲੇ ਸੋ ਉਭਰੇ, ਜਿਹੜੇ ਗੁਰੂ ਨੂੰ ਮਿਲ ਗਏ, ਗੁਰੂ ਦਾ ਮਿਲਾਪ ਹੋ ਗਿਆ ਜਿਨ੍ਹਾਂ ਦੇ ਨਾਲ, ਗੁਰੂ ਦੀ ਕਿਰਪਾ ਹੋ ਗਈ ਜਿਨ੍ਹਾਂ ਤੇ, ਉਹ ਉਭਰੇ ਬਚ ਗਏ ਹਨ।
ਸੱਚੇ ਸ਼ਬਦ ਅਲੰਖ,
ਸੱਚੇ ਸ਼ਬਦ ਅਲੰਖ, ਜਿਹੜਾ ਅਲੰਖ ਨਾ ਲੱਖਣੇ ਯੋਗ, ਉਹ ਲੱਖਿਆ ਨਹੀਂ ਜਾਂਦਾ, ਵੇਖਿਆ ਨਹੀਂ ਜਾਂਦਾ ਸ਼ਬਦ, ਵਾਹਿਗੁਰੂ ਪਰਮੇਸ਼ਰ ਜੀ ਦਾ ਸ਼ਬਦ ਹੈ, ਬ੍ਰਹਮ ਸਰੂਪ, ਸੱਚੇ ਸ਼ਬਦ ਨਾਲ ਲਾ ਕੇ ਉਹ ਲੱਖਣਾ ਬਿਰਤੀ ਦੇ ਨਾਲ, ਉਹ ਲਕਸ਼ਣ ਬਿਰਤੀ ਦੇ ਨਾਲ, ਉਹ ਨਾ ਦੇਖਣੇ ਯੋਗ ਵਾਹਿਗੁਰੂ ਪਰਮੇਸ਼ਰ ਨੂੰ ਅਲੱਖ ਨੂੰ ਲੱਖ ਲਿਆ, ਜਾਣ ਲਿਆ ਲੱਖਣਾ ਬਿਰਤੀ ਬਣਾ ਕਰਕੇ, ਉਸ ਵਾਹਿਗੁਰੂ ਪਰਮੇਸ਼ਰ ਨੂੰ ਗਿਆਨ ਦੀ ਬੁੱਧੀ ਸੁਰਤੀ ਬਣਾ ਕਰਕੇ ਉਹਨੂੰ ਲੱਖ ਲਿਆ, ਜਾਣ ਲਿਆ ਹੈ ਗੁਰਮੁਖਾਂ ਨੇ ਗੁਰੂ ਦੇ ਸ਼ਬਦ ਦੁਆਰਾ।
ਜਿੰਨਾ ਸਤਿਗੁਰ ਇੱਕ ਮਨ ਸੇਵਿਆ,
ਇਹ ਕਿਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਜੀ? ਜਿਨ੍ਹਾਂ ਨੇ ਸਤਿਗੁਰੂ ਨੂੰ ਇੱਕ ਮਨ ਦੇ ਨਾਲ ਸੇਵਾ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ, ਵੇਖੋ ਇੱਕ ਮਨ ਦੇ ਨਾਲ ਪ੍ਰਾਪਤੀ ਹੋ ਸਕਦੀ ਹੈ।
ਜਿਨ ਜਨ ਲਾਗੋ ਪਾਏ,
ਗੁਰੂ ਜੀ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਤੇ ਲੱਗਾ, ਉਹਨਾਂ ਦੇ ਲਾਗੋ ਪਾਏ, ਜਿਹੜੇ ਇੱਕ ਮਨ ਇੱਕ ਸੁਰਤੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨੂੰ ਸੇਵਦੇ ਹਨ, ਪੂਜਦੇ ਹਨ, ਐ ਭਾਈ ਉਹਨਾਂ ਦੇ ਚਰਨੀ ਲੱਗਣਾ ਕਰੋ, ਤਾਂ ਕਿ ਤੁਹਾਡੇ ਤੇ ਵੀ ਕਿਰਪਾ ਹੋ ਜਾਵੇ।
ਗੁਰ ਸ਼ਬਦੀ ਹਰ ਮਨ ਵਸੈ,
ਗੁਰੂ ਦੇ ਸ਼ਬਦ ਦੁਆਰਾ ਵਾਹਿਗੁਰੂ ਪਰਮੇਸ਼ਰ ਮਨ ਵਿੱਚ ਵਸਦਾ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਗੁਰੂ ਕੇ ਸ਼ਬਦ ਦੁਆਰਾ ਹੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਕਾ ਸ਼ਬਦ ਮੂਲ ਮੰਤਰ ਦਾ ਜਾਪ ਕਰੋ, ਸ੍ਰੀ ਜਪਜੀ ਸਾਹਿਬ ਪੜ੍ਹੋ, 5 ਬਾਣੀਆਂ ਪੜ੍ਹੋ, ਸੁਖਮਨੀ ਪੜ੍ਹੋ, ਜੇ ਪੜ੍ਹਿਆ ਜਾਂਦਾ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹੋ, ਨਹੀਂ ਪੜ੍ਹਿਆ ਜਾਂਦਾ ਸੁਣੋ, ਤਾਂ ਵਾਹਿਗੁਰੂ ਪਰਮੇਸ਼ਰ ਮਨ ਵਿੱਚ ਵੱਸ ਜਾਵੇਗਾ।
ਮਾਇਆ ਕੀ ਭੁੱਖ ਜਾਏ,
ਔਰ ਨਾਲੇ ਜਿਹੜੀ ਸਾਡੇ ਅੰਦਰ ਮਾਇਆ ਕੀ ਭੁੱਖ ਲੱਗੀ ਹੋਈ ਹੈ, ਸਾਡੇ ਅੰਦਰ ਮਾਇਆ ਪਿੱਛੇ ਦੌੜੇ ਫਿਰਦਿਆਂ, ਮਾਇਆ ਮਨੋ ਨਾ ਵਿਚਰ ਮੰਗੇ ਦਮਾ ਦਮ, ਇਹ ਮਾਇਆ ਦੀ ਭੁੱਖ ਫੇਰ ਚਲੀ ਜਾਵੇਗੀ, ਜੇ ਗੁਰੂ ਕੇ ਸ਼ਬਦ ਦੇ ਲੜ ਲੱਗਾਂਗੇ, ਗੁਰੂ ਕੇ ਸ਼ਬਦ ਨੂੰ ਮਨ ਵਿੱਚ ਵਸਾਵਾਂਗੇ।
ਤੇ ਜਨ ਨਿਰਮਲ ਉਜਲੇ,
ਤੇ ਜਨ ਨਿਰਮਲ ਉਜਲੇ, ਉਹ ਜਨ ਨਿਰਮਲ ਉਜਲੇ ਹਨ, ਭਾਵ ਨਿਰਮਲ ਤੋਂ ਨਿਰਮਲ, ਉਜਲੇ ਤੋਂ ਉਜਲੇ ਹਨ, ਜਾਂ ਤੇ ਜਨ ਨਿਰਮਲ ਉਜਲੇ, ਭਾਵ ਨਿਰਮਲ ਹੁੰਦਾ ਕਿ ਸਾਫ਼ ਹੋਣਾ, ਉਜਲੇ ਹੁੰਦਾ ਚਿੱਟਾ ਹੋਣਾ, ਜਿਵੇਂ ਕਾਲਾ ਵਸਤਰ ਨਿਰਮਲ ਤਾਂ ਹੋ ਸਕਦਾ ਪਰ ਉਜਲ ਨਹੀਂ ਹੁੰਦਾ ਹੈ। ਇਸ ਕਰਕੇ ਉਹ ਗੁਰਮੁਖ ਪਿਆਰੇ ਮਨ ਕਰਕੇ ਨਿਰਮਲ ਵੀ ਹਨ, ਔਰ ਤਨ ਕਰਕੇ ਨਿਰਮਲ ਹਨ, ਮਨ ਕਰਕੇ ਉਜਲੇ, ਅੰਤਕਰਨ ਦਾ ਚਿੱਟਾ ਸਾਫ਼ ਹੋ ਜਾਂਦਾ ਹੈ, ਅੰਦਰੋਂ ਮੈਲ ਸਾਰੀ ਦੂਰ ਹੋ ਜਾਂਦੀ ਹੈ।
ਗੁਰਮੁਖ ਨਾਮ ਸਮਾਏ,
ਜੇਕਰ ਗੁਰਮੁਖ ਮੁਖੀ ਗੁਰਾਂ ਤੋਂ ਨਾਮ ਲੈ ਕੇ ਉਹਦੇ ਸਮਾਈ ਕਰਨ, ਭਾਵ ਨਾਮ ਨੂੰ ਜਾਪਣ, ਨਾਮ ਦੇ ਨਾਲ ਜੁੜਨਾ ਕਰਨ,
ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ,
ਗੁਰੂ ਜੀ ਕਹਿੰਦੇ ਭਾਈ ਹੋਰ ਭਾਵੇਂ ਜਿੱਡੇ ਵੱਡੇ ਪਾਤਸ਼ਾਹ ਕਿਉਂ ਨਾ ਹੋ ਜਾਣ, ਰਾਵਣ ਤੇ ਮਹਿ ਰਾਵਣ ਤੇ ਬੜੇ ਬੜੇ ਬਾਦਸ਼ਾਹ ਹੋ ਜਾਣ ਦੁਨੀਆਂ ਤੇ, ਔਰ ਮਦ ਕੀਟ ਵਸੇ ਬੜੇ ਬੜੇ ਰਾਕਸ਼ ਜਿਹੜੇ ਦੈਂਤ ਹੋ ਜਾਣ, ਸਾਰੀ ਪਾਤਸ਼ਾਹੀਆਂ ਕੂੜੀਆਂ ਝੂਠੀਆਂ ਹੀ ਹਨ। ਸੋ ਪਾਤਸ਼ਾਹ ਸਦੀ ਕੌਣ ਹੈ ਜੀ?
ਨਾਮ ਰਤੇ ਪਾਤਸ਼ਾਹ,
ਨਾਮ ਰਤੇ ਪਾਤਸ਼ਾਹ, ਜਿਹੜੇ ਨਾਮ ਵਿਚ ਰੰਗੇ ਹੋਏ ਹਨ ਉਹ ਬਾਦਸ਼ਾਹ ਦੇ ਬਾਦਸ਼ਾਹ ਹਨ, ਉਹ ਸਭ ਤੋਂ ਵੱਡੇ ਪਾਤਸ਼ਾਹ ਹਨ ਜਿਹੜੇ ਨਾਮ ਵਿਚ ਰੰਗੇ ਹੋਏ ਹਨ।
ਜਿਉਂ ਪੁਰਖੇ ਘਰ ਭਗਤੀ ਨਾਰ ਹੈ,
ਹੁਣ ਪ੍ਰਮਾਣ ਦੇ ਕੇ ਗੁਰੂ ਜੀ ਸਮਝਾਉਂਦੇ ਹਨ, ਕਹਿੰਦੇ ਭਾਈ ਦੇਖੋ ਜਿਵੇਂ ਪੁਰਖ ਹੈ ਘਰ ਭਗਤੀ ਨਾਰ ਹੈ, ਜਿਵੇਂ ਪੁਰਖ ਆਦਮੀ ਦੇ ਘਰ ਵਿਚ ਪਤੀ ਦੇ ਘਰ ਵਿਚ ਜਿਹੜੀ ਪਤਨੀ ਘਰ ਵਾਲੀ ਇਸਤਰੀ ਹੈ ਉਹ ਪਤੀ ਭਗਤ ਹੁੰਦੀ ਹੈ, ਭਾਵ ਜਿਹੜੀ ਪਤੀ ਵਕਤਾ ਹੋਵੇ ਪਤੀ ਦੀ ਆਗਿਆਕਾਰੀ ਹੋਵੇ ਉਸ ਇਸਤਰੀ ਦੀ ਗੱਲ ਹੈ। ਇਹ ਨਹੀਂ ਕਿ ਪਤੀ ਨਾਲ ਅੜੀ ਹੋ ਜਾਵੇ ਸਾਰਾ ਦਿਨ ਬਰਾਬਰ ਹੀ ਸਮਝੇ ਤਰੀਕੇ ਹੀ ਸਮਝੇ ਕਿ ਮੈਂ ਕਿਹੜਾ ਘੱਟ ਹਾਂ, ਉਹਨੂੰ ਨਹੀਂ ਕਿਹਾ ਹੈ। ਪਰ ਜਿਹੜੀ ਪਤੀ ਵਕਤਾ ਆਪਣੇ ਪਤੀ ਨੂੰ ਜਿਹਨੇ ਪਿਰੇ ਉਹ ਪਰਮੇਸ਼ਰ ਕਰ ਜਾਂਦੇ ਆ ਧਨ ਸਤੀ ਦਰਗ ਪਰਮਾਨੇ ਆ, ਸੋ ਜਿਨ੍ਹਾਂ ਨੇ ਆਪਣੇ ਪਤੀ ਨੂੰ ਪਰਮੇਸ਼ਰ ਦੇ ਤੁਲ ਜਾਣ ਦਾ ਕੀਤਾ ਹੈ ਉਨ੍ਹਾਂ ਦੀ ਗੱਲ ਹੈ ਗੁਰਮੁਖ ਪਿਆਰਿਓ। ਅੱਜ ਕੱਲ੍ਹ ਤੇ ਤੁਹਾਨੂੰ ਪਤਾ ਹੀ ਹੈ ਵੀ ਕਿੰਨੀ ਕੁ ਪਤੀ ਦੀ ਭਗਤੀ ਹੈ, ਸੋ ਕੋਈ ਕਿਰਪਾ ਕਰੇ ਵਾਹਿਗੁਰੂ ਐਸੀ ਹੁੰਦੀਆਂ ਵੀ ਹਨ, ਕੋਈ ਘਾਟਾ ਨਹੀਂ ਹੁੰਦਾ, ਜਿਹੜੀ ਆਪਣੇ ਪਤੀ ਨੂੰ ਪਰਮੇਸ਼ਰ ਦੀ ਤਰ੍ਹਾਂ ਜਾਣਨਾ ਕਰਦੀਆਂ ਹਨ। ਸੋ ਇੱਕ ਬੀਬੀ ਨੂੰ ਮੈਂ ਉੱਥੇ ਕਥਾ ਸੁਣਾਈ, ਕਹਿੰਦੇ ਬਾਬਾ ਜੀ ਜੋ ਕਥਾ ਵਿਚ ਆ ਗਈ, ਬੀਬੀ ਆ ਕੇ ਮੈਨੂੰ ਕਹਿਣ ਲੱਗੀ ਤੁਸੀਂ ਕਹਿੰਦੇ ਪਤੀ ਪਰਮੇਸ਼ਰ ਨੂੰ ਸਮਝਣਾ ਚਾਹੀਦਾ ਜੇ ਪਤੀ ਸ਼ਰਾਬੀ ਹੋਵੇ ਫੇਰ। ਮੈਂ ਕਿਹਾ ਮੈਂ ਸ਼ਰਾਬੀ ਦੀ ਗੱਲ ਤੇ ਨਹੀਂ ਕੀਤੀ, ਮੈਂ ਤਾਂ ਪਤੀ ਦੀ ਗੱਲ ਕੀਤੀ ਹੈ। ਹੁਣ ਇਹ ਤੂੰ ਸੋਚ ਬਈ ਤਾਂ ਹੁਣ ਪਤੀ ਜਾਣ ਕੇ ਸੇਵਾ ਕਰਨੀ ਹੈ ਕਿ ਸ਼ਰਾਬੀ ਜਾਣ ਕੇ ਸੇਵਾ ਕਰਨੀ ਹੈ, ਤੇਰੀ ਸੋਚ ਚਾਹੀਦੀ ਹੈ। ਭਾਵ ਤੇਰਾ ਪਤੀ ਜਾਣ ਕੇ ਸੇਵਾ ਕਰਨੀ ਹੈ ਤਾਂ ਮੈਂ ਪਤੀ ਦੀ ਗੱਲ ਕਰ ਰਿਹਾ, ਸ਼ਰਾਬੀ ਨਹੀਂ ਕਰ ਰਿਹਾ। ਸੋ ਗੁਰਮੁਖ ਪਿਆਰਿਓ ਜਿਨ੍ਹਾਂ ਦੇ ਮਨ ਵਿਚ ਐਸੀ ਹੈ, ਸੋ ਜਿਉਂ ਪੁਰਖ ਹੈ ਘਰ ਭਗਤੀ ਨਾਲ ਹੈ, ਜਿਵੇਂ ਪੁਰਖ ਦੇ ਘਰ ਵਿਚ ਉਹ ਨਾਲ ਇਸਤਰੀ ਜਿਹੜੀ ਘਰ ਵਾਲੀ ਪਤੀ ਵਰਤਾ ਹੈ ਉਹ ਭਗਤੀ ਹੈ, ਉਹਦੇ ਪਤੀ ਭਗਤ ਹੈ, ਉਹਦੇ ਹਰ ਵਕਤ ਪ੍ਰੇਮ ਕਰਦੀ ਹੈ। ਜੋ
ਅਤ ਲੋਚੇ ਭਗਤੀ ਪਾਏ,
ਅਤ ਲੋਚੇ ਭਗਤੀ ਪਾਏ, ਜਿਹੜੀ ਅਤਿ ਬਹੁਤ ਹੀ ਜ਼ਿਆਦਾ ਆਪਣੇ ਪਤੀ ਦੀ ਪਾਏ ਪ੍ਰੇਮ ਪ੍ਰੇਮਾ ਰੂਪੀ ਭਗਤੀ ਲੋਚਦੀ ਹੈ, ਸੇਵਾ ਕਰਨੀ ਚਾਹੁੰਦੀ ਹੈ ਹਰ ਟਾਈਮ ਹਰ ਸਮੇਂ ਕਿ ਮੈਂ ਆਪਣੇ ਪਤੀ ਦੀ ਸੇਵਾ ਕਰਾਂ, ਉਹਦੀ ਸੇਵਕ
ਬਣਾਂ।
ਫਿਰ ਪਤੀ ਦੀ ਸੇਵਾ ਵਾਸਤੇ ਬਹੁ ਰਸ ਸਾਲਣੇ ਸਵਾਰ ਦੀ, ਆਪਣੇ ਪਤੀ ਦੇ ਵਾਸਤੇ ਕਿ ਆ ਕੇ ਛਕੇਗਾ, ਕਈ ਤਰ੍ਹਾਂ ਦੇ ਰਸ ਬਣਾ ਕਰਕੇ ਸਾਲਣੇ ਸਲੂਣੇ ਔਰ ਮਿੱਠੇ ਸਵਾਰ ਦੀ ਸਵਾਰ ਸਵਾਰ ਕੇ ਬਣਾਉਂਦੀ ਉਹਦੇ ਛਕਣ ਵਾਸਤੇ।
ਖੱਟ ਰਸ ਮਿੱਠੇ ਪਾਏ,
ਆਤਰਾ ਖੱਟ ਰਸ ਮਿੱਠੇ ਪਾਏ, ਛੇ ਰਸ ਭਾਵ ਔਰ ਮਿੱਠਾ ਆਦਿਕ, ਇਹ ਖੱਟ ਰਸ ਬੰਨੇ ਗਏ ਨੇ ਭਾਈ, ਮਿੱਠਾ ਤੇ ਸਲੂਣਾ ਤੇ ਖੱਟ ਮਿੱਠਾ ਇਤਿਆਦਿਕ, ਸੋ ਇਹ ਖੱਟ ਰਸ ਮਿੱਠੇ ਪਾਏ ਮਿੱਠੇ ਆਦਿਕ ਤਿਆਰ ਕਰਦੀ ਹੈ ਆਪਣੇ ਪਤੀ ਦੇ ਵਾਸਤੇ, ਉਹ ਭਗਤੀ ਪ੍ਰੇਮਾ ਭਗਤੀ ਵਿਚ ਆਪਣੇ ਪਤੀ ਦੇ ਦਰਸ਼ਨ ਕਰਨ ਵਾਸਤੇ ਸੇਵਾ ਕਰਨ ਵਾਸਤੇ, ਜਿਵੇਂ ਪਤੀ ਵਕਤਾ ਇਸਤਰੀ ਆਪਣੇ ਪਤੀ ਦੀ ਸੇਵਾ ਵਿਚ ਰਹਿੰਦੀ ਹੈ। ਇਉਂ ਬਾਣੀ ਭਗਤ ਸਲਾਹਾਂਦੇ, ਕਿਉਂ ਇਸ ਤਰ੍ਹਾਂ ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਭਗਤ ਨੇ ਉਹ ਪਤੀ ਵਰਤਾ ਇਸਤਰੀ ਜਿਵੇਂ ਆਪਣੇ ਪਤੀ ਦੀ ਸੇਵਾ ਵਿਚ ਹਰ ਵਕਤ ਚਾਹੁੰਦੀ ਹੈ ਕਿ ਮੈਨੂੰ ਸੇਵਾ ਮਿਲੇ, ਇਸ ਤਰ੍ਹਾਂ ਹੀ ਬਾਣੀ ਭਗਤ ਸਲਾਹਾਂਦੇ, ਇਸ ਤਰ੍ਹਾਂ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਬਾਣੀ ਦੀ ਸਲਾਹਤਾ ਕਰਦੇ ਹਨ, ਜਪਣਾ ਕਰਦੇ ਹਨ।
ਹਰ ਨਾਮੇ ਚਿੱਤ ਲਾਏ,
ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਚਿੱਤ ਲਾ ਕਰਕੇ ਭਗਤੀ ਕਰਦੇ ਨੇ, ਜਿਵੇਂ ਉਹ ਪਤੀ ਵਰਤਾ ਇਸਤਰੀ ਆਪਣੇ ਪਤੀ ਦੀ ਚਿੱਤ ਲਾ ਕੇ ਸੇਵਾ ਕਰਦੀ ਹੈ, ਇਸ ਤਰ੍ਹਾਂ ਚਿੱਤ ਲਾ ਕੇ ਭਗਤੀ ਕਰਦੇ ਹਨ।
ਮਨ ਤਨ ਧਨ ਆਗੇ ਰੱਖਿਆ,
ਉਹਨਾਂ ਨੇ ਕਿਵੇਂ ਮਨ ਤਨ ਧਨ ਆਗੇ ਰੱਖਿਆ, ਇਹ ਪਤੀ ਦੀ ਸੇਵਾ ਹੁੰਦੀ ਹੈ ਭਾਈ, ਮਨ ਕਰਕੇ ਵੀ ਉਹਦੀ ਆਗਿਆਕਾਰੀ ਹੋਣਾ ਔਰ ਤਨ ਕਰਕੇ ਵੀ ਆਗਿਆਕਾਰੀ ਹੋਣਾ, ਧਨ ਕਰਕੇ ਵੀ ਆਗਿਆਕਾਰੀ ਹੋਣਾ, ਉਹ ਹੁੰਦੇ ਪਤੀ ਵਰਤਾ ਔਰ ਪਤੀ ਦੀ ਸੇਵਕ। ਹੁਣ ਕਈ ਦੇਖਾ ਦੇਖੀ ਵੀ ਕਰਨਾ ਚਾਹੁੰਦੇ ਨੇ, ਕਬੀਰ ਭਗਤ ਕੋਲੇ ਚਲਿਆ ਗਿਆ, ਕਹਿੰਦੇ ਜੀ ਮੈਨੂੰ ਕਬੀਰ ਬਣਾ ਲਓ ਤੁਹਾਡੇ ਵਰਗਾ, ਮੇਰੇ ਤੇ ਵੀ ਕਿਰਪਾ ਕਰ ਦਿਓ, ਮੈਂ ਵੀ ਤੁਹਾਡੇ ਵਰਗਾ ਬਣ ਜਾਵਾਂ। ਕਹਿੰਦੇ ਬਣਨਾ? ਕਹਿੰਦੇ ਹਾਂਜੀ। ਕਹਿੰਦੇ ਕੋਨੀ ਬਹਿ ਰਿਹਾ, ਚਾਹ ਪਾਣੀ ਛਕ ਪਰ ਬਣਾਉਂਦੇ ਆ ਤੈਨੂੰ। ਉਹ ਬੈਠਾ ਰਿਹਾ, ਬੈਠੇ ਬੈਠੇ ਕਬੀਰ ਭਗਤ ਕਹਿੰਦਾ ਲੋਈ ਦੁਪਹਿਰ ਹੈ, ਜੇਠ ਹੜ੍ਹ ਦਾ ਮਹੀਨਾ, ਧੁੱਪ ਕੜਕਦੀ, ਲੋਹਾਂ ਚੱਲ ਰਹੀਆਂ ਨੇ। ਔਰ ਕਬੀਰ ਭਗਤ ਕਹਿੰਦਾ ਲੋਈ? ਕਹਿੰਦੇ ਹਾਂਜੀ। ਕਹਿੰਦੇ ਇਉਂ ਕਰ, ਸਤਪਤਨ ਦੀ ਆਗਿਆ ਕਰ। ਕਹਿੰਦੇ ਲੋਈ? ਕਹਿਣ ਲੱਗਾ ਖੇਤੀ ਕਰ, ਮਿੱਟੀ ਲੈ ਕੇ ਆ, ਬੱਦਲ ਚੜਿਆ ਹੁੰਦਾ, ਬਹੁਤ ਮੀਂਹ ਪੈਣ ਵਾਲਾ ਹੈ। ਕਹਿੰਦੀ ਸਤਬਚਨ ਜੀ, ਉਹ ਮਿੱਟੀ ਲੈ ਕੇ ਆ ਗਈ। ਉਹ ਮਿੱਟੀ ਜਦੋਂ ਲੈ ਕੇ ਆਈ, ਉਹ ਦੇਖਦਾ ਬੈਠਾ ਕੋਲ, ਕਹਿੰਦੇ ਬੱਦਲ ਕਿਤੇ ਲੈਣਾ ਨਾ ਦੇਣਾ, ਲੋਹਾਂ ਚੱਲ ਰਹੀਆਂ ਨੇ, ਪਾਣੀ ਕਿ ਨਹੀਂ, ਦੁਨੀਆ ਤਿਹਾਈ ਮਰ ਰਹੀ ਹੈ, ਇਹ ਨਹੀਂ ਬੜੀ ਕਮਾਲ ਕਰਤੀ ਉਹਦੀ ਮਿੱਟੀ ਲੈ ਕੇ ਆ ਗਈ ਨਾਲ ਦੀ ਨਾਲ। ਕਹਿੰਦਾ ਹੁਣ ਐਂ ਕਰ, ਮਿੱਟੀ ਨੂੰ ਕੁੱਟ ਲੈ, ਸਮਾਰ ਕੇ ਚੀਕਣੀ ਮਿੱਟੀ ਐਨ ਵਧੀਆ ਬਣਾ, ਇਹਨੂੰ ਗੁੰਨ ਲੈ, ਇਹਨੂੰ ਸਮਾਰ ਕੇ। ਉਹਨੂੰ ਗੁੰਨਣ ਲੱਗੀ, ਕਹਿੰਦਾ ਇਉਂ ਕਰ, ਹੁਣ ਘਿਓ ਦਾ ਪੀਪਾ ਲਿਆ ਚੱਕ ਕੇ। ਘਿਓ ਦਾ ਪੀਪਾ ਲੈ ਕੇ ਆ ਗਈ, ਕਹਿੰਦਾ ਇਹਦੇ ਵਿੱਚ ਪਾ ਦੇ ਤਾਂ ਕਿ ਮਿੱਟੀ ਖੁਰੇ ਨਾਲ ਚੀਕਣੀ, ਮਿੱਟੀ ਘਿਓ ਨਾਲ ਹੋਰ ਚੀਕਣੀ ਬਣ ਜਾਵੇਗੀ, ਸ਼ਕਤੀਸ਼ਾਲੀ ਹੋ ਜਾਵੇਗੀ। ਘਿਓ ਦਾ ਪੀਪਾ ਵਿੱਚ ਪਾ ਦਿੱਤਾ ਔਰ ਉਹ ਮਨ ਕਰਕੇ ਸੇਵਾ ਕੀਤੀ, ਧਨ ਕਰਕੇ ਕੋਬੀ ਲਟਾ ਦਿੱਤਾ ਵਿੱਚ, ਔਰ ਫਿਰ ਕਹਿਣ ਲੱਗਿਆ ਹੁਣ ਇਹਨੂੰ ਲਿਪ ਦੇ ਕੋਠੇ ਨੂੰ ਉੱਤੋਂ ਕਿਤੇ ਮੀਂਹ ਪੈਣ ਵਾਲਾ ਹੈ, ਕਿਤੇ ਆਪਣਾ ਕੋਠਾ ਚੂਹ ਨਾ ਲੱਗ ਜਾਵੇ, ਲਿਪਣ ਲੱਗ ਗਈ। ਇਹ ਸਾਰਾ ਕੁਝ ਕਰਿਆ ਤੇ ਉਹਨੇ ਜਲ ਪਾਣੀ ਛਕਿਆ। ਕਹਿੰਦਾ ਕਬੀਰ ਜੀ ਜਿਹੜੇ ਮੈਂ ਕੰਮ ਆਇਆ ਸੀ ਮੈਨੂੰ ਵੀ ਦੱਸੋ ਕੁਛ। ਕਹਿਣ ਲੱਗਾ ਕੀ? ਕਹਿੰਦੇ ਕਬੀਰ ਬਾਣਾ, ਕਹਿੰਦੇ ਸਮਝ ਨਹੀਂ ਆਏ ਅੱਜ? ਕਹਿੰਦੇ ਨਾ। ਕਹਿੰਦਾ ਆਹ ਦੇਖ ਤੇਰੇ ਸਾਹਮਣੇ ਕੀ ਕੁਛ ਕਰਿਆ? ਕਹਿੰਦਾ ਬਸ ਇਹੀ ਹੈ। ਕਹਿੰਦੇ ਹਾਂਜੀ ਬਸ। ਕਹਿੰਦਾ ਤਾਂ ਮੈਂ ਹੁਣ ਕਰ ਲੂੰਗਾ ਜਾ ਕੇ। ਕਹਿੰਦਾ ਕਰ ਲਿਆ ਬਸ, ਇੰਨੀ ਬਹੁਤ ਹੈ, ਬਾਕੀ ਫਿਰ ਦੇਖਾਂਗੇ। ਹੁਣ ਘਰੇ ਗਿਆ, ਹੁਣ ਘਰ ਵਾਲੀ ਗਾਹਾਂ, ਹੁਣ ਪਤੀ ਵਰਤਾ ਕਿੱਥੇ ਪਿਆ? ਕਿਤੇ ਥਾਂ ਥਾਂ ਤੇ। ਘਰ ਵਾਲੀ ਨੂੰ ਕਹਿੰਦਾ ਇਉਂ ਕਰ, ਕਹਿੰਦਾ ਮਿੱਟੀ ਲਿਆ ਚੁੱਕ ਕੇ, ਮੀਂਹ ਬੱਦਲ ਚੜਿਆ ਹੁੰਦਾ। ਉਹ ਕਹਿਣ ਲੱਗੀ ਤੂੰ ਪਾਗਲ ਹੋਏ ਆ, ਮੀਂਹ ਕਿੱਥੇ ਆ, ਲੋਹਾਂ ਚੱਲਣ ਲੱਗ ਰਹੀ ਹੈ, ਗਰਮੀ ਦੁਨੀਆਂ ਮਰਨ ਲੱਗ ਰਹੀ, ਪੰਖੀ ਧਿਆਏ ਮਰਦੇ ਨੇ, ਤੋ ਖੰਭਾਂ ਪੰਖੀਆਂ ਦੇ ਖੰਭ ਸੜਦੇ ਨੇ ਲੋਹਾਂ ਦੇ ਨਾਲ, ਤੂੰ ਮੀਂਹ ਕਹਿੰਦੇ ਦਿਮਾਗ ਲਿਆ ਤੇਰਾ ਕੁਛ? ਉਹ ਨਾ ਮੰਨੀ ਤੇ ਆਪ ਚੁੱਕ ਕੇ ਵਿਚਾਰਾ ਫਿਰ ਕੀ ਕਰੇ, ਆਪ ਲਿਆ ਮਿੱਟੀ। ਉਹ ਜਦੋਂ ਆਪ ਲਿਆਇਆ ਤੇ ਉਹਨੂੰ ਕੁੱਟ ਕੱਟ ਕੇ ਗੁੰਨਣ ਲੱਗਿਆ। ਕਹਿਣ ਲੱਗਿਆ ਫਿਰ ਇਉਂ ਕਰ, ਜਾ ਘਿਓ ਦਾ ਪੀਪਾ ਲਿਆ ਚੁੱਕ ਕੇ। ਕਹਿੰਦੀ ਕੀ ਕਰਨਾ? ਕਹਿੰਦਾ ਮਿੱਟੀ ਚ ਪਾਉਣਾ। ਕਹਿੰਦੀ ਹੈ ਬੇਵਕੂਫ, ਘਿਓ ਖਾਣ ਨੂੰ ਨਹੀਂ ਮਿਲਦਾ ਕਿਸੇ ਨੂੰ, ਹੈ ਪਾਗਲ, ਘਿਓ ਖਾਣ ਨੂੰ ਨਹੀਂ ਮਿਲਦਾ। ਉਹ ਕਹਿਣ ਲੱਗਾ ਤੂੰ ਮੰਨ ਲੈ ਮੈਂ ਕਬੀਰ ਬਣਨਾ। ਉਹ ਕਹਿੰਦੇ ਹੋਰ ਪਾਗਲ ਹੋਇਆ ਤੇ ਕੋਈ ਕਸਰ ਹੋ ਗਈ ਇਹਨੂੰ, ਕੋਈ ਭੂਤ ਚਿੰਬੜ ਗਿਆ। ਉਹਨੇ ਘਿਓ ਦਾ ਪੀਪਾ ਜਦੋਂ ਉਲਟਾਉਣ ਲੱਗਿਆ ਤੇ ਖੋਹਣ ਲੱਗ ਗਈ, ਰੌਲਾ ਪਾ ਤਾ ਵੇ ਲੋਕੋ, ਇਹਨੂੰ ਖਰੀ ਕੀ ਹੋ ਗਿਆ? ਲੋਕ ਵੀ ਇਕੱਠੇ ਹੋ ਗਏ। ਹੁਣ ਲੋਕਾਂ ਦੀ ਦ੍ਰਿਸ਼ਟੀ ਵੀ ਇਸ ਤਰ੍ਹਾਂ, ਲੋਕ ਕਹਿੰਦੇ ਵੀ ਗੱਲ ਤਾਂ ਪੱਕੀ ਹੈ, ਕੀ ਕਰਨਾ? ਕਹਿੰਦੇ ਮੈਂ ਕਬੀਰ ਬਣਨਾ। ਕਹਿੰਦੇ ਦਿਮਾਗ ਹੱਲ ਗਿਆ ਇਹਦਾ, ਪਕੜ ਲਓ ਇਸ ਨੂੰ। ਉਹ ਪਕੜਿਆ ਤੇ ਮੰਦੇ ਨਾਲ ਬੰਨ ਦਿੱਤਾ, ਰੱਸੀਆਂ ਪਾ ਕੇ ਉੱਤੋਂ ਦੇ ਦਿੱਤੇ ਕਈ ਕੱਪੜੇ। ਕਹਿੰਦੇ ਗਰਮੀ ਦਿਓ ਇਸ ਨੂੰ, ਕੋਈ ਹਵਾ ਲੱਗ ਗਈ। ਔਰ ਇਹਨੇ ਕਬੀਰ ਭਗਤ ਨੂੰ ਇੱਧਰ ਦੇਖਿਆ ਵੀ ਕਬੀਰ ਬਣਨ ਲੱਗਿਆ ਕਿ ਤੂੰ ਇਹਨਾਂ ਮਾਰ ਦੇਣ। ਕਬੀਰ ਜੀ ਵੀ ਆ ਗਏ, ਕਹਿੰਦੇ ਕੀ ਗੱਲ ਹੈ ਭਾਈ? ਕਹਿੰਦੇ ਪਤਾ ਨਹੀਂ ਜੀ, ਕਹਿੰਦਾ ਕਬੀਰ ਬਣਨਾ, ਕਬੀਰ ਬਣਨਾ। ਕਹਿੰਦੇ ਮੈਂ ਦੇਖਦਾ ਠੀਕ ਕਰਦਾ, ਹੁਣ ਕੋਈ ਸੁਣੇ ਨਾ, ਮੈਂ ਮਰਿਆ ਹੋਵੇ ਕੋਈ ਨਾ ਸੁਣੇ। ਉਹ ਕਬੀਰ ਜੀ ਚੱਕ ਕੇ ਪੱਲਾ, ਕਹਿਣਗੇ ਵਰਨਾ ਕਬੀਰ ਸਦਾਏ ਦਿਓ, ਨਹੀਂ ਬਹੁਤ ਹੈ। ਤੋ ਕਬੀਰ ਜੀ ਕਹਿੰਦਾ ਇੱਕ ਇੱਕ ਕੱਪੜਾ ਲਾ ਲਓ ਭਾਈ। ਕਹਿੰਦੇ ਕਬੀਰ ਬਣਦਾ ਸੀ, ਉਹ ਨੀ ਹੁਣ ਨੀ ਬਣਦਾ ਇਹ। ਸੋ ਭਾਈ ਇਹੋ ਜਿਹੀਆਂ ਵੀ ਇਸਤਰੀਆਂ ਹੈਗੀਆਂ, ਤੋ ਜਿਹੜੀਆਂ ਨੇ ਪਤੀ ਦਾ ਸਤਿਕਾਰ ਔਰ ਮਨ ਵਿਚ ਕੋਈ ਪ੍ਰੇਮ ਨਾ ਹੋਣਾ। ਸੋ ਪਤੀ ਦੀ ਸੇਵਾ ਹੁੰਦੀ ਹੈ ਮਨ ਕਰਕੇ ਵੀ, ਧਨ ਕਰਕੇ ਵੀ, ਔਰ ਬਾਣੀ ਬਚਨਾ ਕਰਕੇ ਵੀ। ਭਾਵ ਬਚਨ ਐਸੇ ਸ਼ੁੱਧ ਬੋਲਣੇ, ਬਤੀ ਨੂੰ ਸਤ ਸਤ ਬੋਲਣਾ, ਜੋ ਕਹਿਣਾ ਹਾਂਜੀ। ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਲਿਖਿਆ ਹੈ, ਕਹਿੰਦੇ ਪਾਣੀ ਕੋ ਮਾਂਗਦ ਪਾਥਰ ਕੋ ਦੇਤ ਹੈ, ਨਾਲ ਕਦੋਂ ਘਰ ਨਾਹਰਿਆਨੀ। ਕਹਿੰਦਾ ਮੰਗੇ ਤਾਂ ਪਾਣੀ ਤੇ ਪਤੀ ਨੂੰ ਪੱਥਰਾਂ ਵਰਗੇ ਜਵਾਬ ਦੇਵੇ ਮੂਹਰੋਂ, ਵੀ ਕਹੇ ਪਾਣੀ ਲਿਆ ਕੇ ਡੁੱਬ ਕੇ ਮਰੇਗਾ, ਠਹਿਰਿਆ ਨੀ ਜਾਂਦਾ, ਹੁਣ ਥੱਕ ਕੇ ਤੇ ਮੈਂ ਆਈ ਆ ਜੇ। ਸੋ ਇਸ ਕਰਕੇ ਉਸੇ ਬੋਲੇ ਇਹ ਗੁਰੂ ਗੋਬਿੰਦ ਸਿੰਘ, ਕਹਿੰਦੇ ਇਸਤਰੀ ਹੈ ਕਿ ਘਰੇ ਸ਼ੇਰ ਦੀ ਬੰਨੀ ਹੋਈ ਹੈ, ਸੋ ਨਾਰ ਕਿਦੋਂ ਘਰ ਨਾ ਹਰਿਆਨੀ। ਸੋ ਭਾਈ ਐਸੀ ਇਸਤਰੀ ਜਿਹੜੀ ਵਾਹਿਗੁਰੂ ਪਰਮੇਸ਼ਰ ਦੇ ਭੈ ਵਿਚ ਰਹਿਣ ਵਾਲੀ, ਆਪਣੇ ਪਤੀ ਦੇ ਭੈ ਵਿਚ ਰਹਿਣ ਵਾਲੀ, ਉਹਦੀ ਗੱਲ ਕਰ ਰਹੇ ਨੇ। ਜਿਵੇਂ ਉਹ ਭਗਤੀ ਕਰਦੀ ਆਪਣੇ ਪਤੀ ਭਗਤ ਹੁੰਦੀ ਹੈ, ਇਉਂ ਉਹ ਬਾਣੀ ਭਗਤ ਸਲਾਹੁੰਦੇ, ਹਰ ਨਾਮਾ ਚਿੱਤ ਲਾਏ, ਹਰੀ ਵਾਹਿਗੁਰੂ ਪਰਮੇਸ਼ਰ ਦਾ ਚਿੱਤ ਲਾ ਕੇ ਬਾਣੀ ਚਲਾਉਂਦੇ ਹਨ, ਭਗਤ ਪੜ੍ਹਦੇ ਹਨ। ਗੁਰਮੁਖ ਪਿਆਰਿਓ, ਗੱਲਾਂ ਦੋਵੇਂ ਪਾਸੇ ਹੀ ਹੈ। ਔਰ ਇੱਕ ਗੱਲ ਹੈ ਕਿ ਇੱਕ ਉਹਨਾਂ ਨੇ ਪਤੀ, ਇੱਕ ਉਹਨਾਂ ਨੇ ਪਤੇ, ਕਿ ਪਤਾ ਨਾ ਹੋਵੇ ਪਤੀ ਹੋਵੇ। ਕਿਉਂਕਿ ਪਤੇ ਤੈਨੂੰ ਪਤਾ ਕੌਣ ਹੁੰਦਾ? ਤਾਂ ਰੋਟੀ ਨੀ ਪਕਾਈ ਦੇਵਾਂ ਪਤਾ, ਤੂੰ ਲੇਟ ਹੋ ਗਈ ਤੈਨੂੰ ਦੇਵਾਂ ਪਤਾ, ਉਹ ਪਤਾ ਹੁੰਦਾ ਵੀ ਸਾਰਾ ਦਿਨ ਪਤਾ ਦੇਈ ਜਾਂਦਾ। ਸੋ ਇਸ ਤਰ੍ਹਾਂ ਕਹੀਆਂ ਦੇ ਫਿਰ ਉਹ ਇੱਕ ਬੀਬੀ ਬਹੁਤ ਹੀ ਤੰਗ ਹੋਈ, ਕਹਿੰਦੇ ਰੋਜ਼ ਇਹ ਪਤਾ ਪਤਾ ਕਹੀ ਜਾਂਦਾ। ਗੁਆਂਢੀਆਂ ਨੇ ਪੁੱਛਿਆ ਵੀ ਕਿਹਾ ਜਿਹਾ ਸੁਭਾਅ? ਕਹਿੰਦੇ ਸੁਭਾਅ ਤਾਂ ਭੁੱਲ ਲਈ ਇੱਕ ਤਾਂ ਬੜਾ ਜਾਕੜ ਜੀ, ਰੋਜ਼ ਇਹ ਕਹਿ ਪਾਣੀ ਪਤਾਤਾ ਨੀ ਕਿਤਾ ਫਿਰ ਦੇ। ਉਹ ਕਹਿੰਦਾ ਫਿਰ, ਕਹਿੰਦਾ ਇੱਕ ਦਿਨ ਫਿਰ ਕਹਿਣਾ ਵੀ ਪਾਣੀ ਤੈਨੇ ਫਿਰ, ਕਹਿੰਦੇ ਫਿਰ ਕੀ ਕਰੇਗਾ? ਉਹ ਕਹਿੰਦਾ ਫਿਰ ਕੀ ਕਰਨਾ ਸੀ, ਮੈਂ ਆਪੇ ਤੱਤਾ ਕਰ ਲੂ, ਹੋਰ ਕੀ ਕਰਨਾ ਸੀ। ਸੋ ਇਹੋ ਜਿਹੇ ਵੀ ਹੁੰਦੇ ਗੁਰਮੁਖ ਪਿਆਰੇ, ਆਪ ਵੀ ਪਤੀ ਬਣਨਾ ਚਾਹੀਦਾ। ਇੱਕ ਬ੍ਰਾਹਮਣ ਲੜੀ ਜਾਵੇ ਸ਼ਰਾਬ ਪੀਆ ਕਰੇ ਰੋਜ਼, ਸਾਡੇ ਹੀ ਪਿੰਡ ਦੀ ਗੱਲ ਹੈ, ਉਹ ਲੜੀ ਜਾਵੇ ਘਰ ਵਾਲੀ ਨਾਲ ਬੜਾ ਆਪਸ ਵਿੱਚ ਸ਼ਰਾਬ ਪੀਆ ਕਰੇ, ਤੇ ਨਾਲੇ ਘਰ ਵਿਚ ਸੋ ਆਪਣਾ ਉਹ ਮਾਸ ਮਿੱਟੀ ਬਣਾਇਆ ਕਰੇ, ਔਰ ਦੋਵੇਂ ਲੜਨ ਲੱਗ ਰਹੇ, ਮੈਂ ਵੀ ਚਲਿਆ ਜਾਵਾਂ, ਉਨ੍ਹਾਂ ਨਾਲ ਚੰਗਾ ਪ੍ਰੇਮ ਸੀ। ਮਹਾਂ ਕਿਉਂ ਲੜਦੇ ਹੋ? ਬ੍ਰਾਹਮਣ ਕਹਿੰਦਾ ਦੇਖੋ ਕਿੱਡੀ ਮਾੜੀ ਹੈ ਇਹ, ਮੇਰੇ ਅੱਖੇ ਨੀ ਲੱਗਦੀ, ਸੀਤਾ ਉਸਕੇ ਅੱਖੇ ਐਸੇ ਲੱਗਦੀ ਥੀ, ਸੀਤਾ ਐਸੇ ਕਰਤੀ ਥੀ। ਮੈਂ ਕਿਹਾ ਪੰਡਿਤ ਜੀ ਤੂੰ ਰਾਮ ਚੰਦਰ ਤਾਂ ਬਣ ਜਾ ਪਹਿਲਾਂ, ਤੂੰ ਤਾਂ ਸ਼ਰਾਬ ਪੀਨੇ ਤੇ ਝਟਕਾ ਰੋਜ਼ ਕਰਨਾ ਚੁੱਲ੍ਹੇ ਤੇ, ਇਹਨੂੰ ਸੀਤਾ ਬਣਾਉਣਾ ਚਾਹੁੰਦਾ, ਪਹਿਲਾਂ ਆਪ ਵੀ ਰਾਮ ਚੰਦਰ ਬਣ। ਸੋ ਗੁਰਮੁਖ ਪਿਆਰ, ਪਤੀ ਨੂੰ ਵੀ ਪਤੀ ਬਣਨਾ ਚਾਹੀਦਾ ਔਰ ਬੀਬੀ ਨੂੰ ਵੀ ਪ੍ਰੇਮਣ ਬਣਨਾ ਚਾਹੀਦਾ ਹੈ। ਇਹ ਦੋਵਾਂ ਨੂੰ ਮਿਲ ਕੇ ਹੀ ਉਹ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇ ਤਾਂ ਐਸਾ ਮੇਲ ਜੁਲ ਹੋਵੇ ਕੋਈ, ਉਹ ਹੁੰਦਾ ਪਤੀ ਪਤਨੀ। ਸੋ ਇਸ ਨੂੰ ਗੁਰਬਾਣੀ ਵਿਚ ਕਿਹਾ ਧਨ ਫਿਰ ਇਹ ਨਾ ਜਾਖੀਏ ਬਹਿਣ ਇਕੱਠੇ ਹੋਏ। ਇਹ ਕੋਈ ਪਤੀ ਸਤੀ ਨੀ ਹੈ, ਸਿਰ ਨਾਲ ਰਹਿ ਜੇ ਇਕੱਠੇ ਹੋ ਕੇ ਬਹਿ ਗਏ, ਇਕ ਤਾਰਾ ਦੂਜੇ ਪਾਸੇ ਤੇ ਦੂਜਾ ਦੂਜੇ ਪਾਸੇ ਹੈ। ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ, ਇਕ ਜੋਤ ਹੋਵੇ ਮੂਰਤੀ ਦੇਖਣ ਨੂੰ ਦੋ ਹੋਣ ਉਹਨੂੰ ਧਨ ਪਿਰ ਪਤੀ ਪਤਨੀ ਕਿਹਾ ਜਾਂਦਾ ਗੁਰਮੁਖ ਪਿਆਰਿਓ। ਸੋ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਸੰਯੋਗ, ਪਰ ਅੱਜ ਕੱਲ ਵਾਹਿਗੁਰੂ ਕਿਰਪਾ ਕਰੇ ਸੋ ਐਸਾ ਕੋਈ ਮਹਾਰਾਜ ਕਿਰਪਾ ਕਰਕੇ ਐਸੇ ਸੰਯੋਗ ਬਣਨ ਤਾਂ ਭਾਈ ਗੁਰੂ ਕਿਰਪਾ ਕਰਦਾ ਹੈ ਸੋ ਐਸੇ ਭਗਤੀ ਭਗਤ ਕਰਦੇ ਹਨ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ।
ਸਿਰ ਵੇਚਿਆ ਗੁਰ ਆਗੇ ਜਾਏ,
ਉਹਨਾਂ ਨੇ ਸਿਰ ਵੇਚਿਆ ਗੁਰ ਆਗੇ ਜਾਏ, ਗੁਰੂ ਦੇ ਅੱਗੇ ਜਾ ਕਰਕੇ ਸਿਰ ਵੇਚਣਾ ਕੀਤਾ ਭਾਵ ਸਿਰ ਅਰਪਣ ਕਰ ਦਿੱਤਾ ਗੁਰੂ ਦੇ ਚਰਨਾਂ ਵਿਚ।
ਭਗਤੀ ਭਗਤ ਬਹੁ ਲੋਚਦੇ,
ਇਸ ਤਰ੍ਹਾਂ ਪ੍ਰੇਮਾ ਭਗਤੀ ਭਗਤ ਬਹੁ ਲੋਚਦੇ, ਭੈ ਧਾਰ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਉਹਦੀ ਭਗਤੀ ਨੂੰ ਭਗਤ ਲੋਚਣਾ ਕਰਦੇ ਹਨ।
ਰੱਬ ਲੋਚਾ ਪੂਰਮ ਲਾਏ,
ਇਹ ਵਾਹਿਗੁਰੂ ਫਿਰ ਇਸ ਤਰ੍ਹਾਂ ਲੋਚਾ ਇੱਛਾ ਪੂਰੀ ਕਰਕੇ ਵਾਹਿਗੁਰੂ ਮੇਲ ਮਿਲਾਪ ਕਰਾ ਦਿੰਦਾ ਹੈ।
ਔਰ ਪ੍ਰਭ ਬੇਪਰਵਾਹ ਹੈ,
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬੇਪਰਵਾਹ ਹੈ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ।
ਕਿਸ ਖਾਦੇ ਤੇ ਪਤਾਏ,
ਉਹ ਵਾਹਿਗੁਰੂ ਕਿਸ ਚੀਜ਼ ਨੂੰ ਖਾ ਕੇ ਤ੍ਰਿਪਤ ਹੁੰਦਾ ਹੈ, ਉਹ ਕਿਹੜੀ ਚੀਜ਼ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਜਗਿਆਸੂ ਪੁੱਛਦਾ ਹੈ, ਉਹ ਕਿਹੜੀ ਚੀਜ਼ ਨੂੰ ਖਾ ਕਰਕੇ ਕਿਸ ਤਰ੍ਹਾਂ ਤ੍ਰਿਪਤ ਹੁੰਦਾ ਹੈ ਵਾਹਿਗੁਰੂ ਪਰਮੇਸ਼ਰ।
ਸਤਿਗੁਰ ਕੇ ਭਾਣੇ ਜੋ ਚੱਲੇ,
ਗੁਰੂ ਜੀ ਕਹਿੰਦੇ ਭਾਈ ਜਿਹੜਾ ਗੁਰੂ ਕੇ ਭਾਣੇ ਵਿਚ ਚੱਲੇ, ਉਹਦੇ ਹੁਕਮ ਵਿਚ ਚੱਲੇ,
ਤੇ ਪਤਾਸੇ ਹਰ ਗੁਣ ਗਾਏ,
ਜਿਹੜਾ ਹਰੀ ਦੇ ਗੁਣ ਗਾਉਣ ਰੂਪੀ ਭੋਜਨ ਨੂੰ ਛਕਦਾ ਹੈ, ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਭੋਜਨ ਛਕਦਾ ਹੈ, ਉਹਦੇ ਉੱਤੇ ਵਾਹਿਗੁਰੂ ਪਰਮੇਸ਼ਰ ਤ੍ਰਿਪਤ ਹੋ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ ਉਹਨਾਂ ਦੇ ਉੱਤੇ।
ਧਨ ਧਨ ਕਲਯੁਗ ਨਾਨਕ,
ਕਹਿੰਦੇ ਭਾਈ ਕਲਯੁਗ ਦੇ ਵਿੱਚ ਉਹ ਧਨਤਾ ਦੇ ਯੋਗ ਹਨ, ਧਨਤਾ ਦੇ ਯੋਗ ਹਨ, ਮਨ ਕਰਕੇ ਧਨ ਹਨ, ਤਨ ਕਰਕੇ ਧਨ ਹਨ।
ਜੇ ਚੱਲੇ ਸਤਿਗੁਰ ਭਾਏ,
ਜਿਹੜੇ ਸਤਿਗੁਰੂ ਦੇ ਭਾਣੇ ਵਿੱਚ ਚੱਲਦੇ ਹਨ, ਉਹਦੇ ਹੁਕਮ ਵਿੱਚ ਚੱਲਦੇ ਹਨ, ਧਨਤਾ ਦੇ ਯੋਗ ਹਨ।
ਸਤਿਗੁਰੂ ਨਾ ਸੇਵਿਓ,
ਜਿਨ੍ਹਾਂ ਨੇ ਮਨੁੱਖਾ ਜਨਮ ਧਾਰ ਕਰਕੇ ਗੁਰੂ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਜੋ ਗੁਰੂ ਹੈ ਉਹਨੂੰ ਸੇਵਣਾ ਨਹੀਂ ਕੀਤਾ,
ਸ਼ਬਦ ਰੱਖਿਓ ਔਰ
ਅਤੇ ਗੁਰੂ ਕੀ ਬਾਣੀ ਸ਼ਬਦ ਨੂੰ ਮਨ ਵਿਚ ਹਿਰਦੇ ਵਿਚ ਧਾਰਨ ਨਹੀਂ ਕੀਤਾ।
ਤਿਗ ਤਿਗ ਤਨਾ ਕਾ ਜੀਵਿਆ,
ਉਹਨਾਂ ਦਾ ਜੀਵਨਾ ਧ੍ਰਿਗ ਹੈ, ਫਿਟੇ ਮੂੰਹ ਇਹਨਾਂ ਦਾ ਜਿਉਣਾ, ਸੌ ਵਾਰੀ ਫਿਟੇ ਮੂੰਹ ਕਹੀਏ ਤਾਂ ਇੱਕ ਧ੍ਰਿਗ ਬਣਦਾ ਹੈ, ਸੋ ਧ੍ਰਿਗ ਹੈ ਉਹਨਾਂ ਦਾ ਜੀਵਨਾ, ਫਿਟੇ ਮੂੰਹ ਉਹਨਾਂ ਦਾ ਜੀਵਨਾ।
ਕਿਤ ਆਏ ਸੰਸਾਰ,
ਕਿਤ ਆਏ ਕੀ ਕਰਨਾ ਸੀ ਸੰਸਾਰ ਵਿਚ, ਆਉਣਾ ਕੀ ਸੀ ਉਹਨਾਂ ਤੋਂ, ਕੀ ਖੜਿਆ ਸੀ ਇੱਥੇ, ਨਾ ਹੀ ਆਉਂਦੇ ਨਾ ਜੰਮਦੇ ਚੰਗਾ ਸੀ। ਸੋ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਨਹੀਂ ਜਪਣਾ, ਕੀ ਲੋੜ ਸੀ ਦੁਨੀਆਂ ਤੇ ਜੰਮਣ ਦੀ।
ਗੁਰਮਤੀ ਭਾਉ ਮਨ ਪਵੇ,
ਜਿਨ੍ਹਾਂ ਦੇ ਗੁਰੂ ਦੀ ਮਤ ਲੈ ਕਰਕੇ ਗੁਰੂ ਕਾ ਭਾਉ ਪ੍ਰੇਮ ਮਨ ਵਿਚ ਵਸ ਗਿਆ,
ਹਰ ਰਸ ਲੱਗੇ ਪਿਆ,
ਤਾਂ ਉਹਨਾਂ ਨੂੰ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਰਸ ਆਉਂਦਾ ਹੈ ਤੇ ਪਿਆਰਾ ਲੱਗਦਾ ਹੈ, ਜਿਨ੍ਹਾਂ ਨੇ ਗੁਰੂ ਦੀ ਮਤ ਧਾਰਨ ਕਰਕੇ ਗੁਰੂ ਦਾ ਪ੍ਰੇਮ ਧਾਰਨ ਕੀਤਾ ਹੈ।
ਨਾਉ ਮਿਲੇ ਧੁਰ ਲਿਖਿਆ,
ਨਾਉ ਮਿਲੇ ਧੁਰ ਲਿਖਿਆ, ਭਾਈ ਨਾਮ ਉਹਨਾਂ ਨੂੰ ਮਿਲਦਾ ਜਿਹਨਾਂ ਧੁਰਾਂ ਹੀ ਮੱਥੇ ਤੇ ਚੰਗੇ ਲੇਖ ਲੈ ਕੇ ਹੋਣ, ਜਿਨ ਮਸਤਕ ਧੁਰ ਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ, ਪੂਰਵਲੇ ਚੰਗੇ ਕਰਮ ਹੋਣ ਤਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ।
ਜਨ ਨਾਨਕ ਪਾਰਿਓ ਤਾਰ,
ਜਨ ਨਾਨਕ ਪਾਰਿਓ ਤਾਰ, ਜਿਨ੍ਹਾਂ ਦੇ ਨਾਮ ਹਿਰਦੇ ਵਿਚ ਵਸ ਗਿਆ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਪਾਰ ਨਿਸਤਾਰਾ ਕਰ ਦਿੰਦਾ ਉਹਨਾਂ ਦਾ।
ਮਾਇਆ ਮੋਹ ਜਗ ਭਰਮਿਆ,
ਇਹ ਸੰਸਾਰ ਹੈ ਜਿਹੜਾ ਮਾਇਆ ਦੇ ਮੋਹ ਵਿਚ ਭਰਮਿਆ ਪਾਪ ਉਲਝਿਆ ਫਿਰਦਾ ਹੈ, ਮਾਇਆ ਦੇ ਮੋਹ ਵਿਚ ਭਰਮਿਆ ਚੱਕਰ ਵਿਚ ਫਸਿਆ ਹੋਇਆ ਹੈ।
ਘਰ ਮੁਸੈ ਖਬਰ ਨਾ ਹੋਏ,
ਇਹਦਾ ਘਰ ਮੁਸੈ, ਸ਼ੁਭ ਗੁਣਾ ਰੂਪੀ ਇਹਦਾ ਘਰ ਲੁੱਟਿਆ ਜਾ ਰਿਹਾ ਹੈ, ਇਹਦੇ ਸ਼ੁਭ ਗੁਣ ਲੁੱਟੇ ਜਾ ਰਹੇ ਹਨ, ਹਿਰਦਾ ਰੂਪੀ ਘਰ ਇਹਦਾ ਲੁੱਟਿਆ ਜਾ ਰਿਹਾ ਹੈ, ਵਿਸ਼ੇ ਵਿਕਾਰ ਕਾਮ ਕ੍ਰੋਧ ਆਦਿ ਲੁੱਟ ਰਹੇ ਹਨ।
ਕਾਮ ਕ੍ਰੋਧ ਮਨ ਹਿਰ ਲਿਆ,
ਇਹ ਕਾਮ ਅਤੇ ਕ੍ਰੋਧ ਆਦਿਕ, ਜਿਹੜੇ ਕਾਮ ਕ੍ਰੋਧ ਆਦਿਕ ਪੰਜ ਚੋਰ ਨੇ, ਇਹਨਾਂ ਨੇ ਇਹਦਾ ਮਨ ਹਿਰ ਲਿਆ, ਲੁੱਟ ਲਿਆ ਹੈ।
ਮਨਮੁਖ ਅੰਧਾ ਲੋਏ,
ਮਨਮੁਖ ਅੰਧਾ ਇਹ ਲੋਏ, ਇਹ ਪੁਰਸ਼ ਮਨਮੁਖ ਦਾ ਤੇ ਕਾਰਨ ਅੰਨਾ ਹੋਇਆ ਫਿਰਦਾ ਹੈ, ਕਿਉਂਕਿ ਗੁਰੂ ਦੀ ਮਤ ਨਹੀਂ ਧਾਰਨ ਕਰਦਾ, ਮਨ ਦੀ ਮਤ ਧਾਰਨ ਕਰਕੇ ਪੁਰਸ਼ ਅੰਨਾ ਹੋਇਆ ਫਿਰਦਾ ਹੈ।
ਗਿਆਨ ਖੜਗ ਪੰਚ ਦੂਤ ਸੰਘਾਰੇ,
ਜੇ ਕਿਰਪਾ ਹੋ ਜੇ ਗੁਰੂ ਦੀ ਇਹਦੇ ਕੋਲ ਗਿਆਨ ਰੂਪੀ ਤਲਵਾਰ ਦੇ ਨਾਲ, ਜਿਹੜੇ ਪੰਜ ਕਾਮਯਾਦਕ ਦੂਤ ਨੇ ਦੁਸ਼ਟ, ਇਹਨਾਂ ਦਾ ਨਾਸ ਕਰੇ, ਇਹਨਾਂ ਨੂੰ ਮਾਰਨਾ ਕਰੇ, ਗਿਆਨ ਰੂਪੀ ਤੇਗ ਲੈ ਕਰਕੇ, ਨਿਮਰਤਾ ਰੂਪੀ ਢਾਲ ਲੈ ਕਰਕੇ, ਔਰ ਭਾਵਨਾ ਰੂਪੀ ਹੱਥ ਵਿਚ ਪਕੜ ਕਰਕੇ ਇਹਨਾਂ ਪੰਜਾਂ ਦੂਤਾਂ ਨੂੰ ਮਾਰ ਨਾ ਕਰੇ।
ਗੁਰਮਤ ਜਾਗੇ ਸੋਏ,
ਫਿਰ ਉਹ ਗੁਰੂ ਦੀ ਮਤ ਲੈ ਕਰਕੇ ਜਾਗਦਾ ਵੀ ਰਹੇ ਨਾ, ਅਵਿਦਿਆ ਰੂਪੀ ਨੀਂਦ ਵਿਚੋਂ ਜਾਗ ਕਰਕੇ, ਕਿਤੇ ਰਾਤ ਨੂੰ ਚੋਰੀ ਨਾ ਹੋ ਜਾਵੇ, ਜਾਗਦਾ ਵੀ ਰਹਿਣਾ ਅਵਿਦਿਆ ਰੂਪੀ ਨੀਂਦ ਵਿਚੋਂ।
ਨਾਮ ਰਤਨ ਪਰਗਾਸਿਆ,
ਫਿਰ ਉਹਨਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਜੋ ਰਤਨਾ ਵਾਤੋਂ ਪਰਗਾਸਿਆ, ਪ੍ਰਕਾਸ਼ ਹੋ ਗਿਆ, ਪ੍ਰਗਟ ਹੋ ਗਿਆ ਹੈ।
ਮਨ ਤਨ ਨਿਰਮਲ ਹੋਏ,
ਉਹਨਾਂ ਦਾ ਮਨ ਵੀ ਤੇ ਤਨ ਵੀ ਦੋਵੇਂ ਨਿਰਮਲ ਹੋ ਜਾਂਦੇ ਹਨ, ਮੈਲ ਤੋਂ ਰਹਿਤ ਹੋ ਜਾਂਦੇ ਹਨ।
ਨਾਮ ਹੀ ਨਕਟੇ ਫਿਰੇ,
ਨਾਮ ਤੋਂ ਬਿਨਾਂ ਜਿਹੜੇ ਭਾਈ ਨਕਟੇ ਫਿਰੇ, ਉਹਨਾਂ ਦੇ ਨੱਕ ਨਹੀਂ ਹੈ, ਸੋਭਾ ਰੂਪੀ ਨੱਕ ਨਹੀਂ ਉਹਨਾਂ ਦੇ ਹੈ, ਭਾਵ ਉਹਨਾਂ ਦਾ ਜਸ ਰੂਪੀ ਨੱਕ ਵਧਿਆ ਜਾਂਦਾ ਹੈ। ਨਾਮਹੀਣ ਨਕਟੇ ਫਿਰ ਹੈ, ਭਾਵੇਂ ਨੱਕ ਦੇਖਣ ਵਿਚ ਹੈਗਾ ਪਰ ਨਕਟੇ ਹਨ, ਨੱਕ ਵੱਢੇ ਹੋਏ ਹਨ, ਕਿਉਂਕਿ ਨਾਮ ਤੋਂ ਬਿਨਾਂ ਗੁਰਮੁਖ ਪਿਆਰੇ। ਉਹ ਕਹਿੰਦੇ ਧਰਮਰਾਜ ਜੀ ਸੁਣਿਆ ਕਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿਚ ਦੱਸਦੇ ਹਨ ਕਿ ਨੱਕੀ ਵੱਢੀ ਲਾਏ ਤਵਾਰ, ਕਹਿੰਦੇ ਜਿਹੜੇ ਲਾਏ ਤਵਾਰ ਚੁਗਲੀ ਨਿੰਦਿਆ ਕਰਨ ਵਾਲੇ ਨੇ, ਜਿਵੇਂ ਇੱਥੇ ਵੀ ਆਪਣੀ ਅਦਾਲਤ ਵਿਚ ਕੰਡੀਸ਼ਨ ਹੁੰਦੀ ਹੈ ਜੱਜ ਦੀ, ਬਈ ਜਿਹੋ ਜਿਹਾ ਉਹਦਾ ਦੋਸ਼ ਹੁੰਦਾ ਹੈ, ਕਈਆਂ ਨੂੰ ਕਹਿੰਦੇ ਨੇ ਵੀ ਇਹਦੇ ਹੱਥਾਂ ਵਿਚ ਹੱਥਕੜੀ ਲਾ ਕੇ ਮੇਰੇ ਪੇਸ਼ ਕਰੋ, ਔਰ ਜੇ ਉਹਦੀ ਜ਼ਿਆਦਾ ਹੀ ਕੋਈ ਬਹੁਤਾ ਹੀ ਦੋਸ਼ੀ ਹੋਵੇ ਕੋਈ, ਤੇ ਉਹਨੂੰ ਕਹਿਣਗੇ ਇਹਦੇ ਪੁੱਠੀ ਬੇੜੀ ਲਾਓ, ਭਾਵ ਪਿਛਲੇ ਪਾਸੇ ਇਹਦੇ ਹੱਥ ਬੰਨ ਦਿਓ, ਫਿਰ ਮੇਰੇ ਪੇਸ਼ ਕਰੋ। ਹੋਰ ਉਦੋਂ ਜ਼ਿਆਦਾ ਹੋਵੇ ਉਹਨੂੰ ਕਹਿੰਦੇ ਨੇ ਪੈਰਾਂ 'ਚ ਬੇੜੀ ਪਾ ਕੇ ਤੇ ਹੱਥਾਂ 'ਚ ਹੱਥਕੜੀ ਲਾ ਕੇ ਪੇਸ਼ ਕਰੋ ਅਦਾਲਤ ਵਿਚ, ਇਹ ਕੰਡੀਸ਼ਨਾਂ ਹੁੰਦੀਆਂ ਨੇ। ਧਰਮਰਾਜ ਦੀ ਕੰਡੀਸ਼ਨ ਹੈ ਜਿਹੜੇ ਨਾਮ ਤੋਂ ਬਿਨਾਂ ਨਿੰਦੇ ਹੀ ਕਰਦੇ ਨੇ, ਪਹਿਲੀ ਕੰਡੀਸ਼ਨ ਹੈ ਕਿ ਉਹਨੂੰ ਨੱਕ ਵੱਢ ਕੇ ਮੇਰੇ ਦਰਗਾਹ 'ਚ ਪੇਸ਼ ਕਰੋ, ਮੇਰੀ ਹਾਜ਼ਰੀ ਵਿਚ। ਨੱਕੀ ਵੱਢੀ ਲਾਏ ਤਬਾਰ, ਜਿਹੜੇ ਲਾਏ ਤਬਾਰ ਨਿੰਦਿਆ ਚੁਗਲੀ ਕਰਨ ਵਾਲੇ ਨੇ, ਉਹਨਾਂ ਦਾ ਨੱਕ ਵੱਢ ਕੇ ਧਰਮਰਾਜ ਕਹਿੰਦੇ ਮੇਰੇ ਪੇਸ਼ ਕਰੋ। ਸੋ ਇਸ ਤਰ੍ਹਾਂ ਨਾਮਹੀਣ ਨੱਕਤੇ ਫਿਰ ਹੈ, ਨਾਮ ਤੋਂ ਬਿਨਾਂ ਨੱਕ ਵਢਾਈ ਫਿਰਦੇ ਹਨ, ਜਸ ਰੂਪੀ ਨੱਕ ਨਹੀਂ ਹੈ ਉਹਨਾਂ ਦੇ, ਕਿਉਂਕਿ ਜਸ ਦਾ ਨੱਕ ਹੁੰਦਾ ਗੁਰਮੁਖ ਪਿਆਰੇ, ਇੱਕ ਤਾਂ ਨੱਕ ਆਪਣਾ ਸਵਾਸ ਲੈਣ ਵਾਸਤੇ, ਇੱਕ ਜਸ ਰੂਪੀ ਨੱਕ ਵੀ ਹੈ। ਆ ਜਿਹੜੇ ਆਪਾਂ ਵਿਆਹ ਆ ਸਾਦੀਆਂ ਦੇ ਵਿਚ ਹੋਰ ਬੜੇ ਬੜੇ ਖਰਚੇ ਕਰਦੇ ਆ, ਚੰਗਾ ਆਪਣਾ ਪੋਜੀਸ਼ਨ ਬਣਾਉਂਦੇ ਆ, ਉੱਥੇ ਸਾਰੀ ਕਹਿੰਦੇ ਜੇ ਫਲਾਣਾ ਕੰਮ ਨਾ ਕਰੇ ਫਿਰ ਨੱਕ ਨੀ ਰਹਿਣਾ, ਜੇ ਫਲਾਣੀ ਗੱਲ ਨਾ ਕੀਤੀ ਨੱਕ ਨੀ ਰਹਿਣਾ। ਔਰ ਕਈ ਕਹਿੰਦੇ ਨੱਕ ਵੱਡਾ ਕਰਨਾ, ਉਹ ਨੱਕ ਵੱਡਾ ਵੱਡਾ ਕਰਦੇ ਕਦੇ ਤੋੜ ਵੀ ਬਹਿੰਦੇ ਨੇ, ਵੱਡਾ ਨੀ ਕਰਨਾ ਚਾਹੀਦਾ, ਜਿੱਦਾਂ ਵਾਹਿਗੁਰੂ ਦਿੱਤਾ ਉੱਡਾ ਹੀ ਬਹੁਤ ਹੈ। ਸੋ ਇਸ ਕਰਕੇ ਬਹੁਤਾ ਵੱਡਾ ਵੀ ਨੀ ਕਰਨਾ ਚਾਹੀਦਾ ਕਿ ਨੱਕ ਵੱਡਾ ਕਰਦਿਆਂ ਸਾਰੀਆਂ ਜ਼ਮੀਨਾਂ ਗਹਿਣੇ, ਘਰ ਗਹਿਣੇ, ਔਰ ਫਿਰ ਆਪਦੀ ਹਾਲਤ ਐਸੀ ਹੋ ਜਾਂਦੀ ਹੈ ਕਿ ਮੰਗਣ ਦੀ ਤੱਕ ਪਹੁੰਚਦੇ ਨੌਬਤ, ਐਡਾ ਵੱਡਾ ਨੱਕ ਨਾ ਕਰੋ, ਜਿੱਡਾ ਕਹੇ ਉੱਡਾ ਕੇ ਰੱਖ ਲਓ, ਇੰਨੀ ਬਹੁਤ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਨਾਮ ਹੀ ਨੱਕ ਤੇ ਫਿਰ ਹੈ, ਜਸ ਰੂਪੀ ਨੱਕ ਨਹੀਂ ਹੈ ਉਹਨਾਂ ਦੇ। ਨਾਮ ਤੋਂ ਬਿਨਾਂ ਫਿਰ ਬਹਿ ਬਹਿ ਕੇ ਰੋਂਦੇ ਹਨ, ਕੋਈ ਪੱਲੇ ਤਾਂ ਕੁਛ ਪੈਂਦਾ ਨੀ, ਰੋਣਾ ਹੀ ਪੱਲੇ ਪੈ ਰਹਿ ਜਾਂਦਾ ਹੈ।
ਨਾਨਕ ਜੋ ਧੁਰ ਕਰਤੇ ਲਿਖਿਆ,
ਗੁਰੂ ਜੀ ਕਹਿੰਦੇ ਭਾਈ ਜੋ ਵਾਹਿਗੁਰੂ ਪਰਮੇਸ਼ਰ ਨੇ ਧੋਈ ਲਿਖਿਆ ਹੈ ਲੇਖ,
ਸੋ ਮੇਟ ਨਾ ਸਕੇ ਕੋਈ,
ਉਸ ਨੂੰ ਕੋਈ ਮੇਟ ਨੀ ਸਕਦਾ ਹੈ, ਕੋਈ ਵੀ ਮੇਟ ਨੀ ਸਕਦਾ, ਜੋ ਧੁਰ ਹੀ ਮੱਥੇ ਦਾ ਲੇਖ ਲਿਖਿਆ ਜਿਹਦੇ ਮੱਥੇ ਤੇ,
ਗੁਰਮੁਖਾ ਹਰ ਧਨ ਖੱਟਿਆ,
ਪਰ ਗੁਰਮੁਖਾ ਨੇ ਹਰੀ ਨਾਮ ਰੂਪੀ ਧਨ ਨੂੰ ਖੱਟਣਾ ਕੀਤਾ ਹੈ।
ਗੁਰ ਕੇ ਸ਼ਬਦ ਵਿਚਾਰ,
ਉਹ ਗੁਰੂ ਕੇ ਸ਼ਬਦ ਦੀ ਵਿਚਾਰ ਦੁਆਰਾ, ਗੁਰੂ ਕੇ ਸ਼ਬਦ ਦੀ ਵਿਚਾਰ ਕਰਨੀ, ਭਾਵ ਗੁਰੂ ਕੇ ਸ਼ਬਦ ਨੂੰ ਸਮਝਣਾ, ਉਹਨਾਂ ਨੇ ਹਰੀ ਦੇ ਨਾਮ ਧਨ ਨੂੰ ਖੱਟਣਾ ਕੀਤਾ ਹੈ।
ਨਾਮ ਪਦਾਰਥ ਪਾਇਆ,
ਉਹਨਾਂ ਨੇ ਪਦਾਰਥ ਜਾਂ ਨਾਮ ਪਦਾਰਥ, ਇਹ ਚਾਰ ਪਦਾਰਥ ਮੰਨੇ ਨੇ ਦੁਨੀਆਂ ਵਿਚ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਨਾਮ ਪਦਾਰਥ, ਗਿਆਨ ਪਦਾਰਥ, ਪ੍ਰੇਮ ਪਦਾਰਥ, ਸੋ ਜਨਮ ਪਦਾਰਥ, ਭਾਵ ਇਹ ਚਾਰ ਪਦਾਰਥ ਮੰਨੇ ਨੇ। ਜਨਮ ਪਦਾਰਥ ਸਾਨੂੰ ਮਿਲ ਗਿਆ ਹੈ, ਔਰ ਪ੍ਰੇਮ ਪਦਾਰਥ ਦੀ ਲੋੜ ਹੈ, ਗਿਆਨ ਪਦਾਰਥ ਤੇ ਨਾਮ ਪਦਾਰਥ ਚਾਹੀਦਾ ਸਾਡੇ ਕੋਲ, ਔਰ ਇਹ ਚਾਰ ਪਦਾਰਥ ਜਿਨ੍ਹਾਂ ਨੇ ਉਹਨਾਂ ਨੇ ਨਾਮ ਪਦਾਰਥ ਪਾ ਲਿਆ ਹੈ ਗੁਰਮੁਖ ਪਿਆਰਿਆਂ ਨੇ, ਜਿਹੜੇ ਗੁਰੂ ਕੀ ਸ਼ਰਨ ਵਿਚ ਆ ਗਏ ਹਨ,
ਅਖੁੱਟ ਭਰੇ ਪੰਡਾ,
ਉਹਨਾਂ ਦੇ ਅਖੁੱਟ ਅਮੁੱਖ ਖਜ਼ਾਨੇ ਭਰ ਜਾਂਦੇ ਨੇ ਕਦੇ ਨਾ ਮੁੱਕਣ ਵਾਲੇ, ਪੀਊ ਦਾਦੇ ਕਾ ਖੋਲਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਪਰੇ ਭੰਡਾਰ ਅਕੂਟ ਅਤੋਲ, ਖਾਵੈ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ, ਇਹ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਗੁਰੂ ਨਾਨਕ ਸਾਹਿਬ ਜੀ ਸਾਰੇ ਗੁਰੂਆਂ ਦਾ ਭਰਿਆ ਹੋਇਆ ਖਜ਼ਾਨਾ, ਇਹ ਅਮੁੱਕ ਹੈ, ਮੁਕਤਾ ਨੀ ਕਦੇ, ਨਾਮ ਰੂਪੀ ਖਜ਼ਾਨਾ ਕਦੇ ਮੁਕਤਾ ਨੀ ਗੁਰਮੁਖ ਪਿਆਰਿਓ, ਐਸਾ ਖਜ਼ਾਨਾ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ, ਜਿੰਨਾ ਹੋਰਾਂ ਨੂੰ ਵਰਤਾਵਾਂਗੇ ਉਨਾ ਜ਼ਿਆਦਾ ਵੱਧ ਹੈ ਸਗੋਂ ਮੁੱਕਦਾ ਨਹੀਂ ਹੈ। ਐਸਾ ਖਜ਼ਾਨਾ ਹੈ ਵਾਹਿਗੁਰੂ ਪਰਮੇਸ਼ਰ ਦਾ।
ਹਰ ਗੁਣ ਬਾਣੀ ਉਚਰੇ,
ਉਹ ਹਰੀ ਗੁਣ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਹਰੀ ਦੇ ਗੁਣ ਗਾਉਣ ਵਾਲੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ, ਜਿਹਦੇ ਵਿਚ ਹਰੀ ਦੇ ਗੁਣ ਗਾਏ ਹੋਏ ਹਨ, ਇਸ ਬਾਣੀ ਨੂੰ ਉੱਚਰ ਹੈ ਉਚਾਰਦੇ ਹਨ ਪੜ੍ਹਦੇ ਹਨ।
ਅੰਤ ਨਾ ਪਾਰਾਵਾਰ,
ਉਹਨਾਂ ਦਾ ਅੰਤ ਨਾ ਪਾਰਾਵਾਰ, ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਦਾ, ਜਿਹਦੇ ਕੋਈ ਪਾਰਾਵਾਰ ਨਹੀਂ ਪਾ ਸਕਦਾ, ਪਾਰ ਉਰਾਰ ਦਾ ਅੰਤ ਨਹੀਂ ਜਿਹਦਾ, ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਬਾਣੀ ਉਚਾਰਨ ਕਰਦੇ ਹਨ ਗੁਰਮੁਖ ਪਿਆਰੇ।
ਨਾਨਕ ਸਭ ਕਾਰਨ ਕਰਤਾ ਕਰੇ,
ਗੁਰੂ ਜੀ ਕਹਿੰਦੇ ਸਾਰੇ ਕਾਰਨ ਜਿੰਨੇ ਹਨ ਉਹ ਕਰਤਾ ਵਾਹਿਗੁਰੂ ਪਰਮੇਸ਼ਰ ਹੀ ਕਰਦਾ ਹੈ, ਸਾਰੇ ਕਰਤੱਵ ਜਿੰਨੀ ਸ੍ਰਿਸ਼ਟੀ ਸਾਜੀ ਹੈ ਸਾਰੀ ਉਹਦੇ ਕੀਤੇ ਹੋਏ ਹਨ।
ਵੇਖੇ ਸਿਰਜਣਹਾਰ,
ਔਰ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਸਿਰਜਣਹਾਰ ਜੋ ਹੈ ਇਹ ਸ੍ਰਿਸ਼ਟੀ ਨੂੰ ਬਣਾ ਕਰਕੇ ਫਿਰ ਵੇਖਦਾ ਵੀ ਹੈ ਦੇਖਦਾ ਹੈ, ਜਿਹਨੇ ਉਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ, ਸੋ ਦੋਈ ਕੁਦਰਤ ਸਾਜ ਕੇ ਕਰੇ ਆਸਣ ਜਿੱਥੋਂ ਚਾਹੋ, ਉਹ ਦੇਖਦਾ ਵਾਹਿਗੁਰੂ ਪਰਮੇਸ਼ਰ ਸਾਰੇ ਬਣਾ ਕਰਕੇ ਕਰਤੱਵਾਂ ਨੂੰ ਸ੍ਰਿਸ਼ਟੀ ਨੂੰ।
ਗੁਰਮੁਖ ਅੰਤਰ ਸਹਿਜ ਹੈ,
ਗੁਰਮੁਖਾਂ ਦੇ ਅੰਦਰ ਭਾਈ ਸਹਿਜ ਸ਼ਾਂਤੀ ਹੈ, ਗਿਆਨ ਹੈ ਉਹਨਾਂ ਦੇ ਅੰਦਰ, ਸੋ ਸਹਿਜ ਹੈ ਸ਼ਾਂਤੀ ਹੈ ਉਹਨਾਂ ਦੇ ਅੰਦਰ।
ਮਨ ਚੜਿਆ ਦਸਵੇਂ ਆਕਾਸ਼,
ਉਹਨਾਂ ਦਾ ਮਨ ਚੜਿਆ ਦਸਵੇਂ ਆਕਾਸ਼, ਉਹਨਾਂ ਦਾ ਮਨ ਜੋ ਦਸਾਂ ਇੰਦਰੀਆਂ ਵਿਚ, ਜਿਹੜਾ ਆਕਾਸ਼ ਵਾਹਿਗੁਰੂ ਪਰਮੇਸ਼ਰ ਹੈ ਸਾਰੇ ਸਰੀਰ ਵਿਚ ਦਸਾਂ ਇੰਦਰੀਆਂ ਵਿਚ ਵਸਣ ਵਾਲਾ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਇੰਦਰੀਆਂ ਦਾ ਪ੍ਰੇਰਕ, ਉਹਦੇ ਵਿਚ ਮਨ ਚੜ ਗਿਆ ਉਹਨਾਂ ਦਾ, ਭਾਵ ਉਥੇ ਮਨ ਟਿਕ ਗਿਆ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿਚ।
ਤਿੱਥੇ ਊਂਘ ਨਾ ਭੁੱਖ ਹੈ,
ਉਥੇ ਤਿੱਥੇ ਊਂਘ ਨਾ ਭੁੱਖ ਹੈ, ਜਦੋਂ ਦਸਵੇਂ ਆਕਾਸ਼ ਚ ਮਨ ਚੜ ਜਾਵੇ ਨਾ ਤਾਂ ਉਥੇ ਨੀਂਦ ਆਉਂਦੀ ਹੈ ਨਾ ਹੀ ਉਥੇ ਭੁੱਖ ਹੈ। ਕਿਤੇ ਉਹ ਨਾ ਸਮਝ ਵੀ ਸਾਨੂੰ ਨੀਂਦ ਆਉਂਦੀ ਹੈ ਫਿਰ ਤਾਂ ਰੱਬ ਹੈ ਹੀ ਨੀ, ਸਾਡੇ ਕੋਲ ਭੁੱਖ ਵੀ ਲੱਗਦੀ ਰੋਟੀਆਂ ਖਾਂਦੇ ਆ ਰੱਬ ਨਹੀਂ, ਉਥੇ ਅਵਿਦਿਆ ਰੂਪੀ ਨੀਂਦ ਨਹੀਂ ਹੈ ਔਰ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਹੈ। ਆਹ ਜਿਹੜੀ ਦੁਨੀਆਂ ਚ ਨੀਂਦ ਆਉਂਦੀ ਹੈ ਨਾ, ਸਰੀਰ ਕਰਕੇ 5-6 ਘੰਟੇ ਸੌਣਾ ਚਾਹੀਦਾ ਤੇ ਨੀਂਦ ਜ਼ਰੂਰੀ ਲੋੜ ਹੈ, ਔਰ ਭੋਜਨ ਵੀ ਛਕਣਾ ਚਾਹੀਦਾ ਇਹ ਵੀ ਜ਼ਰੂਰਤ ਲੋੜ ਹੈ, ਭੁੱਖ ਲੱਗਣੀ ਚਾਹੀਦੀ ਹੈ, ਭਾਵ ਉਥੇ ਅਵਿਦਿਆ ਰੂਪੀ ਨੀਂਦ ਨਹੀਂ ਹੈ, ਅਗਿਆਨਤਾ ਰੂਪੀ ਨੀਂਦ ਨਹੀਂ ਹੈ ਔਰ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਹੈ ਉਥੇ।
ਹਰ ਅੰਮ੍ਰਿਤ ਨਾਮ ਸੁਖਵਾਸ,
ਉਥੇ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤਮਈ ਨਾਮ, ਉਹਦੇ ਵਿਚ ਸੁਖਵਾਸ, ਸੁੱਖਾਂ ਨੂੰ ਦੇਣ ਵਾਲਾ ਜੋ ਹੈ ਉਹਦੇ ਵਿਚ ਵਸਣਾ ਕਰਦੇ ਹਨ।
ਨਾਨਕ ਦੁੱਖ ਸੁੱਖ ਵਿਆਪਤ ਨਹੀਂ,
ਉਥੇ ਭਾਈ ਐਸੀ ਅਵਸਥਾ ਬਣ ਜਾਂਦੀ ਹੈ ਤੇ ਦੁੱਖ ਤੇ ਸੁੱਖ ਵਿਆਪਤ ਨਹੀਂ, ਨਾ ਤਾਂ ਦੁੱਖ ਲੱਗੇ ਤੋਂ ਚੀਕਾ ਹੀ ਮਾਰਦਾ ਔਰ ਨਾ ਸੁੱਖ ਜੇ ਆ ਜਾਵੇ ਸਾਡੇ ਵਾਂਗੂ ਢੋਲ ਢਮੱਕੇ ਤੇ ਨਚਾਰ ਜਟਾਉਣੇ ਸ਼ੁਰੂ ਕਰਦਾ। ਸਾਡੀ ਹਾਲਤ ਹੈ ਜੇ ਤਾਂ ਕੋਈ ਸੁੱਖ ਹੋ ਜਾਵੇ, ਜੰਮ ਪਵੇ ਘਰ ਵਿਚ ਮੁੰਡਾ ਹੋ ਗਿਆ ਜਾਂ ਵਿਆਹ ਹੋਇਆ ਮੁੰਡੇ ਦਾ, ਫਿਰ ਤਾਂ ਅਸੀਂ ਧਮੱਤੜ ਪਾ ਦਿੰਦੇ ਹਾਂ, ਫਿਰ ਤਾਂ ਦੇ ਢੋਲ ਟਮੱਕੇ ਵਾਜੇ ਗਾਜੇ ਸ਼ਰਾਬਾਂ ਕਬਾਬਾਂ ਨੱਚਣ ਕੁੱਦਣ ਫਿਰ ਹਟਦੇ ਹੀ ਨਹੀਂ ਹਾਂ, ਔਰ ਇਹ ਨਹੀਂ ਸੋਚਦੇ ਵੀ ਜਿਹੜੇ ਵਿਆਹ ਕੇ ਲਿਆਂਦੇ ਆ ਨਾ ਇਹਨਾਂ ਨੇ ਵੀ ਕਦੇ ਮਰ ਜਾਣਾ ਉਦੋਂ ਕੀ ਕਰੋਗੇ, ਔਰ ਨੱਚਣ ਵਾਲੇ ਵੀ ਨਹੀਂ ਰਹਿਣੇ ਜੇ ਉਹਦੀ ਬਹੁਤੀ ਖੁਸ਼ੀ ਨਾ ਕਰੀਏ, ਜਿੱਦਾਂ ਫਿਰ ਬਹੁਤਾ ਮਰਦਾ ਤੇ ਉਹਦੇ ਬਹੁਤੀ ਪਿੱਟ ਪਟੂਆ ਪਾਉਂਦੇ ਨੇ, ਪਰ ਜਿਨ੍ਹਾਂ ਦੇ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਦੇ ਅੰਦਰ ਗਿਆਨ ਦੀ ਪ੍ਰਾਪਤੀ ਹੈ ਉਨ੍ਹਾਂ ਨੂੰ ਦੁੱਖ ਤੇ ਸੁੱਖ ਵਿਆਪਦੇ ਨਹੀਂ, ਨਾ ਤਾਂ ਉਹ ਦੁੱਖ ਦੀ ਬਹੁਤੀ ਪਰਵਾਹ ਕਰਦੇ ਨੇ ਨਾ ਹੀ ਸੁੱਖ ਵਿਚ ਬਹੁਤੀ ਖੁਸ਼ੀ ਮਨਾਉਂਦੇ ਹਨ। ਸਾਡੀ ਹਾਲਤ ਹੈ ਜਬ ਕਚ ਪਾਵੇ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ, ਜਦੋਂ ਤਾਂ ਕੁਝ ਮਿਲ ਜਾਵੇ ਹੰਕਾਰੀ ਹੋ ਜਾਂਦੇ ਵੀ ਮੇਰੇ ਵਰਗਾ ਕੌਣ ਹੈ ਇੱਥੇ, ਤੇ ਜਦੋਂ ਚਲੀ ਜਾਵੇ ਪਿੱਟਦਾ ਬਹੁਤਾ ਮੇਰੇ ਪੱਲੀ ਕੁਛ ਨਹੀਂ ਜਿਹਾ ਕਹਿੰਦਾ, ਫਿਰ ਸਾਡੀ ਹਾਲਤ ਇਹੋ ਜਿਹੀ ਹੈ।
ਜਿੱਥੇ ਆਤਮ ਰਾਮ ਪ੍ਰਗਾ,
ਜਿੱਥੇ ਆਤਮ ਰਾਮ ਪ੍ਰਗਾ, ਜਿੱਥੇ ਆਤਮਾ ਜੋ ਆਤਮ ਰਾਮ ਜੋ ਵਾਹਿਗੁਰੂ ਪਰਮੇਸ਼ਰ ਨਿੱਜ ਆਤਮਾ ਦੇ ਵਿਚ ਰਾਮ ਦੀ ਪ੍ਰਾਪਤੀ ਜਿਨ੍ਹਾਂ ਨੇ ਕਰ ਲਈ ਹੈ, ਜਾਂ ਆਤਮਾ ਦਾ ਸਰੂਪ ਜੋ ਰਮਿਆ ਹੋਇਆ ਰਾਮ ਵਾਹਿਗੁਰੂ ਪਰਮੇਸ਼ਰ ਹੈ ਜਿਨ੍ਹਾਂ ਦੇ ਅੰਦਰ ਉਹ ਪ੍ਰਗਾਤ ਹੋ ਗਿਆ, ਉਨ੍ਹਾਂ ਨੂੰ ਦੁੱਖ ਤੇ ਸੁੱਖ ਵਿਆਪਦੇ ਨਹੀਂ ਹਨ, ਨਾ ਦੁੱਖ ਆਏ ਤੋਂ ਬਹੁਤੇ ਹਉਮੈ ਚ ਫੁੱਲਦੇ ਹਨ, ਨਾ ਦੁੱਖ ਆਏ ਤੋਂ ਰੋਂਦੇ ਹਨ, ਨਾ ਸੁੱਖ ਆਏ ਤੋਂ ਬਹੁਤੇ ਹੋਮੇ ਵਿਚ ਫੁੱਲਦੇ ਹਨ, ਉਹ ਸਮਚਿਤ ਰਹਿੰਦੇ ਹਨ।
ਕਾਮ ਕ੍ਰੋਧ ਦਾ ਚੋਲੜਾ,
ਆਹ ਜਿਹੜਾ ਸਰੀਰ ਰੂਪੀ ਚੋਲਾ ਹੈ ਨਾ, ਕਾਮ ਤੇ ਕ੍ਰੋਧ ਦਾ ਹੀ ਚੋਲਾ ਹੈ, ਇਹਦੇ ਵਿਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਚੋਲਾ ਹੈ ਸਰੀਰ ਰੂਪੀ ਚੋਲਾ, ਇਹ ਸਭ ਗੱਲ ਆਏ ਪਾਏ,
ਸਭ ਗੱਲ ਆਏ ਪਾਏ,
ਉਹ ਸਰੀਰ ਇਹ ਕਾਮ ਕ੍ਰੋਧ ਦਾ ਚੋਲੜਾ ਸਰੀਰ ਰੂਪੀ ਸਾਰੇ ਜੀਵ ਆਪਣੇ ਗਲ ਵਿਚ ਪਾ ਕੇ ਆ ਗਏ ਸੰਸਾਰ ਤੇ ਜੰਮ ਪਏ ਹਨ, ਭਾਵ ਸੂਖਮ ਸਰੀਰ ਵਿਚ ਪਾ ਕਰਕੇ ਸਥੂਲ ਸਰੀਰ ਰੂਪੀ ਚੋਲਾ ਜਿਹਦੇ ਵਿਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਭਰਿਆ ਹੋਇਆ, ਇਹ ਸੰਸਾਰ ਵਿੱਚ ਆ ਗਏ ਹਨ।
ਇੱਕ ਉਪਜੇ ਇੱਕ ਬਿਨਸੇ,
ਇੱਕ ਉਪਜੇ ਇੱਕ ਬਿਨਸ ਜਾਹੇ
ਜਾਹੇ ਜਾਹੇ
ਹਾਂ
ਇੱਕ
ਉਪਜੇ ਇੱਕ ਬਿਨਸ ਜਾਹੇ ਹੁਕਮੇ ਆਵੇ ਜਾਹੇ। ਇੱਕ ਤਾਂ ਉਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਇੱਥੇ ਆ ਕਰਕੇ ਭਾਈ ਸੋ ਉਹ ਪ੍ਰਾਪਤੀ ਕਰ ਲੈਂਦੇ ਹਨ। ਉਪਜੈ ਭਾਵ ਇੱਥੇ ਆ ਕੇ ਪੈਦਾ ਹੋ ਕਰਕੇ ਪ੍ਰਾਪਤੀ ਕਰਨ ਦੀ ਬਿਨਸ ਜਾਹੇ ਜਾਂ ਇਹ ਸੰਸਾਰ ਵਿੱਚ ਇੱਕ ਉਪਜੈ ਇੱਕ ਤਾਂ ਜੰਮ ਰਹੇ ਨੇ ਇੱਕ ਬਿਨਸ ਜਾਹੇ ਇੱਕ ਮਰ ਰਹੇ ਹਨ। ਸੋ ਹੁਕਮੇ ਆਵੇ ਜਾਏ ਹੁਕਮ ਦੇ ਵਿੱਚ ਇੱਕ ਜੰਮ ਕੇ ਆ ਰਹੇ ਨੇ ਇੱਕ ਮਰ ਕੇ ਜਾ ਰਹੇ ਹਨ। ਕਿਉਂਕਿ ਪਾਛੈ ਦੇਖੋ ਡੌ ਜਲੈ ਸੋ ਅੱਗੇ ਦੇਖੋ ਡੌ ਜਲੈ ਪਾਛੈ ਹਰਿਓ ਅੰਗੂਰ ਕਹਿੰਦੇ ਜੇ ਤਾਂ ਅੱਗੇ ਨੂੰ ਵੇਖੀਏ ਪਿਛਲੇ ਪਾਸੇ ਨਿਗਾਹ ਮਾਰੀਏ ਸ਼ਮਸ਼ਾਨ ਘਾਟ ਵੱਲ ਉਥੇ ਮੁਰਦੇ ਸੜ ਰਹੇ ਨੇ ਸ਼ਹਿਰ ਵੱਲ ਨੂੰ ਮੁੜ ਕੇ ਵੇਖੀਏ ਬਾਅਦ ਬੱਚੇ ਬੱਚੀਆਂ ਜਨਮ ਲੈ ਰਹੇ ਨੇ ਕਿਸੇ ਪਾਸੇ ਜੰਮ ਰਹੇ ਕਿਸੇ ਪਾਸੇ ਮਰ ਰਹੇ ਹਨ। ਇੱਕ ਆਵਾ ਇੱਕ ਬਿਨਸ ਜਾਹੇ ਇੱਕ ਸੰਸਾਰ ਵਿੱਚ ਜੰਮ ਕੇ ਆਉਂਦੇ ਨੇ ਤੇ ਇੱਕ ਮਰ ਕੇ ਜਾ ਰਹੇ ਹਨ। ਉਹਦੇ ਹੁਕਮ ਵਿੱਚ ਸੰਸਾਰ ਦਾ ਕਾਰੋਬਾਰ ਚੱਲ ਰਿਹਾ ਹੈ।
ਜੰਮਣ ਮਰਨਾ ਚੁੱਕੀ
ਇਹਨਾਂ ਦਾ ਜੰਮਣਾ ਤੇ ਮਰਨਾ ਨਹੀਂ ਚੁੱਕਦਾ ਖਤਮ ਨਹੀਂ ਹੁੰਦਾ ਹੈ। ਮਰ ਕੇ ਆਉਣਾ ਤੇ ਮਰ ਕੇ ਜਾਣਾ ਤੇ ਜੰਮ ਕੇ ਮਰਨਾ ਭਾਵ ਜੰਮਣਾ ਤੇ ਮਰਨਾ ਜੰਮ ਜੰਮ ਮਰੇ ਮਰੇ ਫਿਰ ਜੰਮੇ ਫਿਰ ਜੰਮ ਕੇ ਮਰ ਜਾਂਦੇ ਨੇ ਮਰ ਕੇ ਫਿਰ ਜੰਮ ਜਾਂਦੇ ਹਨ ਤੇ ਜੰਮਣ ਮਰਨ ਦਾ ਗੇੜਾ ਨਹੀਂ ਚੁੱਕਦਾ ਹੈ ਖਤਮ ਨਹੀਂ ਹੁੰਦਾ।
ਰੰਗ ਲੱਗਾ ਦੂਜੇ ਭਾਏ
ਇਹਨਾਂ ਦਾ ਜਿਨ੍ਹਾਂ ਦੇ ਅੰਦਰ ਦੁਆਇਤ ਭਾਅ ਦਾ ਪ੍ਰੇਮ ਲੱਗਿਆ ਹੋਇਆ ਹੈ ਦੁਆਇਤ ਭਾਵ ਨਹੀਂ ਪ੍ਰੇਮ ਲੱਗਿਆ ਹੋਇਆ ਪਰਮਾਤਮਾ ਦਾ ਪ੍ਰੇਮ ਨਹੀਂ ਜਿਨ੍ਹਾਂ ਦੇ ਉਹਨਾਂ ਦਾ ਜੰਮਣਾ ਤੇ ਮਰਨਾ ਨਹੀਂ ਮੁੱਕਦਾ।
ਬੰਧਨ ਬੰਦ ਭਵਾਈਆਂ
ਉਹ ਬੰਧਨ ਬੰਦ ਭਵਾਈਆਂ ਬੰਧਨਾਂ ਰੂਪੀ ਰੱਸੀ ਵਿੱਚ ਬੰਨੇ ਹੋਏ ਭਵਾਈਆਂ ਭਵਾਏ ਜਾਂਦੇ ਨੇ ਭਾਵ ਜਨਮਾਂ ਜਨਮਾਂ ਫਰਾਏ ਜਾਂਦੇ ਹਨ ਘੁਮਾਏ ਜਾਂਦੇ ਹਨ।
ਕਰਨਾ ਕਛੂ ਨਾ ਜਾਏ
ਇਹ ਕਰਨਾ ਕਛੂ ਨਾ ਜਾਏ ਕੁਛ ਨਹੀਂ ਕਰ ਸਕਦੇ ਹਨ ਕਰਨਾ ਕਛੂ ਨਾ ਜਾਏ ਕੁਝ ਕਰ ਨਹੀਂ ਸਕਦੇ ਹਨ ਭਾਵ ਇਹਨਾਂ ਦਾ ਕੀ ਕੀਤਾ ਜਾਵੇ ਜਿਹੜੇ ਜੰਮ ਕੇ ਤੇ ਮਰ ਕੇ ਫਿਰ ਮਰਦੇ ਜੰਮਦੇ ਰਹਿੰਦੇ ਹਨ ਇਹਨਾਂ ਦਾ ਕੁਝ ਕੀਤਾ ਨਹੀਂ ਜਾ ਸਕਦਾ ਕਿਉਂਕਿ ਗੁਰੂ ਵਾਲੇ ਬਣਦੇ ਨਹੀਂ ਨਾਮ ਜਪਦੇ ਹਨ ਨਹੀਂ ਜਪਦੇ ਇਸ ਕਰਕੇ ਇਹਨਾਂ ਦਾ ਕੀ ਕੀਤਾ ਜਾਵੇ।
ਜਿਨ ਕੋ ਕਿਰਪਾ ਧਾਰੀਆਂ
ਪਰ ਜਿਨ੍ਹਾਂ ਦੇ ਉੱਤੇ ਕਿਰਪਾ ਧਾਰਨ ਕੀਤੀ ਹੈ ਵਾਹਿਗੁਰੂ ਨੇ
ਸਤਿਗੁਰ ਮਿਲਿਆ ਆਏ
ਉਹਨਾਂ ਨੂੰ ਸਤਿਗੁਰੂ ਮਿਲਿਆ ਆਏ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਉਹਨਾਂ ਨੂੰ ਗੁਰੂ ਮਿਲ ਜਾਂਦਾ ਹੈ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਉਹਨਾਂ ਨੂੰ ਗੁਰੂ ਮਿਲਣਾ ਹੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਆ ਕੇ ਮੱਥਾ ਟੇਕ ਲਿਆ ਚਰਨਾਂ ਵਿੱਚ ਇਉਂ ਨਹੀਂ ਗੁਰੂ ਮਿਲਿਆ ਸਮਝਣਾ ਗੁਰਮੁਖ ਪਿਆਰਿਓ ਗੁਰਬਾਣੀ ਫੈਸਲਾ ਦਿੰਦੇ ਆਪ ਗੁਰੂ ਜੀ ਫੈਸਲਾ ਦਿੰਦੇ ਹਨ ਕਹਿੰਦੇ ਸਤਿਗੁਰ ਨੂੰ ਸਭ ਕੋ ਦੇਖਦਾ ਦੇਤਾ ਜਗਤ ਸੰਸਾਰ ਦਿੱਠੇ ਮੁਕਤ ਨਾ ਹੋ ਗਈ ਜੇ ਚਿਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਗੁਰੂ ਕੇ ਸ਼ਬਦ ਦਾ ਵਿਚਾਰ ਨਹੀਂ ਕਰਦੇ ਜਿੰਨਾ ਚਿਰ ਗੁਰੂ ਕੇ ਸ਼ਬਦ ਦੀ ਸੋ ਆਪਣੇ ਮਨ ਵਿਚ ਕੋਈ ਉਹਦੀ ਸੋ ਪ੍ਰਾਪਤੀ ਨਹੀਂ ਕਰ ਲੈਂਦੇ ਗੁਰੂ ਕਹਿੰਦਾ ਕਿ ਉਸ ਗੱਲ ਤੇ ਨਹੀਂ ਮੰਨਦੇ ਜਿੰਨਾ ਚਿਰ ਕਿ ਅਸੀਂ ਗੁਰੂ ਕਾ ਸ਼ਬਦ ਮੰਨ ਕੇ ਸ਼ਰਾਬ ਪੀਣੀ ਛੱਡ ਦਿੱਤੀ ਦਾੜਾ ਕੇਸ ਨਹਾਉਣੇ ਛੱਡ ਦਿੱਤੇ ਗੁਰੂ ਕਾ ਅੰਮ੍ਰਿਤ ਛਕ ਲਿਆ ਗੁਰੂ ਵਾਲੇ ਬਣ ਗਏ ਫਿਰ ਤਾਂ ਅਸੀਂ ਸਮਝੋ ਕਿ ਗੁਰੂ ਕਾ ਸ਼ਬਦ ਮੰਨਿਆ ਹੈ ਜੇ ਮੰਨੇ ਹੀ ਕੁਛ ਨਹੀਂ ਤੇ ਮੱਥੇ ਹੀ ਕੇਵਲ ਟੇਕੀ ਗਏ ਫਿਰ ਗੁਰੂ ਜੀ ਕਹਿੰਦੇ ਭਾਈ ਬਿਨਾਂ ਭਾਗਾਂ ਤੋਂ ਗੁਰੂ ਨਹੀਂ ਮਿਲਦਾ ਹੈ ਸੋ ਬੜ ਭਾਗੀਆਂ ਨੇ ਵੱਡੇ ਭਾਗਾਂ ਵਾਲਿਆਂ ਨੂੰ ਤੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ।
ਸਤਿਗੁਰ ਮੈਂ ਉਲਟੀ ਭਾਈ
ਜਦੋਂ ਭਾਈ ਸਤਿਗੁਰੂ ਮਿਲ ਜਾਵੇ ਨਾ ਫਿਰ ਜਿਹੜੀ ਇਹਦੀ ਬੁੱਧੀ ਹੈ ਉਹ ਉਲਟੀ ਹੋ ਜਾਂਦੀ ਹੈ ਭਾਵ ਵਿਸ਼ੇ ਵਿਕਾਰਾਂ ਵੱਲੋਂ ਉਲਟੀ ਹੋ ਜਾਂਦੀ ਹੈ ਪਰਮਾਤਮਾ ਵੱਲ ਸਿੱਧੀ ਹੋ ਜਾਂਦੀ ਹੈ।
ਹਰ ਜੀਵਿਆ ਸਹਿਜ ਸੁਭਾਏ
ਉਹ ਸੋਤੇ ਸਿੱਧ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਸੰਸਾਰ ਵੱਲੋਂ ਮਰ ਕੇ ਗੁਰੂ ਵੱਲ ਜਿਉਂਦੇ ਹੋ ਜਾਂਦੇ ਹਨ।
ਨਾਨਕ ਭਗਤੀ ਰਤਿਆ
ਗੁਰੂ ਜੀ ਕਹਿੰਦੇ ਜਿਹੜੇ ਭਗਤੀ ਵਿੱਚ ਰਤੇ ਰੰਗੇ ਹੋਏ ਹਨ
ਹਰ ਹਰ ਨਾਮ ਸਮਾਏ
ਉਹ ਹਰੀ ਹਰ ਨਾਮ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਸਮਾ ਗਏ।
ਮਨਮੁਖ ਚੰਚਲ ਮਤ ਹੈ
ਮਨਮੁੱਖਾਂ ਦੀ ਮਤ ਹੈ ਜਿਹੜੀ ਚੰਚਲ ਹੈ ਉਹਦੇ ਵਿੱਚ ਚੰਚਲਤਾ ਹੀ ਬਹੁਤੀਆਂ ਸ਼ਰਾਰਤਾਂ ਹੀ ਬਹੁਤੀਆਂ ਹੁੰਦੀਆਂ ਨੇ ਕਿਸੇ ਨੂੰ ਚੰਚਲਤਾ ਵਿੱਚ ਹੀ ਗੱਲਾਂ ਕਰਨਗੇ ਮਖੌਲ ਹਾਸੇ ਠੱਠੇ ਹੀ ਕਰਨਗੇ ਚੰਚਲਤਾ ਹੀ ਬਹੁਤੀ ਹੁੰਦੀ ਹੈ।
ਅੰਤਰ ਬਹੁਤ ਚਤਰਾਈ
ਅੰਦਰ ਬੜੀ ਚਤਰਾਈ ਹੈ ਬੜੀ ਚਤਰਾਈ ਨਾਲ ਗੱਲਾਂ ਕਰਨਗੇ ਹੇਰਾ ਫੇਰੀ ਦੀਆਂ ਗੱਲਾਂ ਕਰਨਗੇ ਲੋਕਾਂ ਨੂੰ ਚੁਰਾਉਣਗੇ ਗੱਲਾਂ ਦੇ ਨਾਲ
ਕੀਤਾ ਕਾਟਿਆ ਵਿਰਥਾ ਗਿਆ
ਉਹਨਾਂ ਦਾ ਫਿਰ ਸੰਸਾਰ ਤੇ ਆ ਕੇ ਜੋ ਵੀ ਕੋਈ ਕਰਮ ਕਰਦੇ ਨੇ ਜਿੰਨਾ ਵੀ ਕੰਮ ਕਰਦੇ ਨੇ ਵਿਅਰਥ ਹੀ ਜਾਂਦਾ ਹੈ ਕਿਸੇ ਲੇਖੇ ਵਿੱਚ ਨਹੀਂ ਪੈਂਦਾ।
ਇੱਕ ਤਿਲ ਥਾਏ ਨਾ ਪਾਈ
ਉਹਨਾਂ ਦੀ ਤਿਲ ਮਾਤਰ ਵੀ ਥਾਏ ਨਹੀਂ ਪੈਂਦੀ ਕੀਤੀ ਹੋਈ ਘਾਲਣਾ ਜੋ ਕਰਦੇ ਹਨ ਜੋ ਚਤੁਰਾਈਆਂ ਵਿੱਚ ਹੀ ਕਰਦੇ ਹਨ।
ਪੁੰਨ ਦਾਨ ਜੋ ਬੀਜਦੇ
ਜੋ ਵੀ ਇਹ ਪੁੰਨ ਦਾਨ ਆਦਿਕ ਬੀਜਦੇ ਨੇ ਪੁੰਨ ਕਰਨਾ ਦਾਨ ਕਰਨਾ
ਸਭ ਧਰਮ ਰਾਏ ਕੇ ਜਾਈ
ਇਹ ਸਾਰੇ ਧਰਮ ਰਾਜ ਦੇ ਜਾਂਦੇ ਹਨ ਪੁੰਨ ਦਾਨ ਬੀਜਣ ਵਾਲੇ ਸਾਰੇ ਜਿਹੜਾ ਪੁੰਨ ਦਾਨ ਕਰਨਾ ਉਹਨਾਂ ਨੂੰ ਧਰਮ ਰਾਜ ਕੋਲੇ ਜਾਣਾ ਪੈਂਦਾ ਕਿਉਂਕਿ ਨਾਮ ਦੇ ਤੁਲ ਪੁੰਨ ਦਾਨ ਨਹੀਂ ਹੈ। ਜਿਹੜਾ ਨਾਮ ਜਪਣ ਵਾਲੇ ਨੇ ਉਹ ਧਰਮਰਾਜ ਕੋਲ ਨਹੀਂ ਜਾਂਦੇ ਹਨ, ਉਹ ਸੱਚਖੰਡ ਵਿਚ ਜਾਂਦੇ ਹਨ। ਜਿੰਨਾ ਕੁ ਪੁੰਨ ਦਾਨ ਇੱਥੇ ਕੀਤਾ ਹੁੰਦਾ ਹੈ ਉਨਾ ਕੁ ਭੋਗ ਕੇ ਧਰਮਰਾਜ ਦੇ ਕੋਲੋਂ ਫਿਰ ਉਨ੍ਹਾਂ ਨੂੰ ਚੱਕਰਾਂ ਵਿਚ ਪੈਣਾ ਪੈਂਦਾ ਹੈ। ਸੋ ਪੁੰਨ ਹੁੰਦਾ ਹੈ ਗੁਰਮੁਖ ਪਿਆਰਿਓ, ਸੋ ਪੁੰਨ ਦਾਨ ਭਾਵ ਪੁੰਨ ਹੁੰਦਾ ਹੈ ਜਿਹੜਾ ਕਿਸੇ ਖਾਸ ਮੌਕੇ ਤੇ ਕਰੀਏ, ਜਿਵੇਂ ਕੋਈ ਦੀਵਾਲੀ ਨੂੰ, ਕੋਈ ਦੁਸਹਿਰੇ ਨੂੰ, ਕੋਈ ਗੁਰਪੁਰਬ ਤੇ, ਕੋਈ ਵਿਸ਼ੇਸ਼ ਕਰਕੇ ਜਿਵੇਂ ਅਖੰਡ ਪਾਠ ਲਈ ਉਹਨੂੰ ਪੁੰਨ ਕਹਿੰਦੇ ਨੇ। ਦਾਨ ਹੁੰਦਾ ਜੇ ਨਿਤਾ ਪ੍ਰਤੀ ਕਰੀਏ, ਜੋ ਲੋੜਵੰਦ ਆ ਗਿਆ ਉਹਨੂੰ ਦੇ ਹੀ ਦੇਣਾ, ਉਹਨੂੰ ਦਾਨ ਕਹਿੰਦੇ ਨੇ। ਸੋ ਜੇ ਪੁੰਨ ਤੇ ਦਾਨ ਕਰਦੇ ਨੇ ਸਾਰੀ ਧਰਮਰਾਜ ਦੇ ਜਾਂਦੇ ਹਨ।
ਸਤਿਗੁਰੂ ਜਮਕਾਰ ਨਾ ਛੋੜੀ,
ਇਹ ਸਾਰੇ ਪੁੰਨ ਦਾਨ ਕਰਨ ਵਾਲਿਆਂ ਨੂੰ ਵੀ ਜੇ ਗੁਰੂ ਧਾਰਨ ਨਹੀਂ ਕੀਤਾ ਪੁੰਨ ਦਾਨ ਚ, ਕਹਿੰਦੇ ਸਭ ਕੁਝ ਪ੍ਰਾਪਤੀ ਕਰ ਲਵਾਂਗੇ। ਸੋ ਬਿਨਾਂ ਸਤਿਗੁਰੂ ਤੋਂ ਜਮਚਕਾਲ ਨਹੀਂ ਛੱਡਦਾ ਉਹਨਾਂ ਨੂੰ।
ਦੂਜੇ ਭਾਏ ਖੁਆਈ,
ਉਹ ਦੁਆਇਤ ਭਾਵਨਾ ਵਿਚ ਹੋਣ ਕਰਕੇ ਖੱਜਲ ਖੁਆਰ ਹੁੰਦੇ ਹਨ।
ਜੋ ਬਣ ਜਾਂਦਾ ਨਜ਼ਰ ਨਾ ਆਵੇਈ,
ਇਹ ਜਵਾਨੀ ਜਾਂਦੀ ਨਜ਼ਰ ਨੀ ਆਉਂਦੀ ਕਦੋਂ ਚਲੀ ਗਈ, ਪਤਾ ਲੱਗਿਆ ਵੀ ਕਦੋਂ ਗਈ ਹੈ, ਆਈ ਸੀ ਤੇ ਚਲੀ ਗਈ, ਬੁਢਾਪਾ ਆ ਗਿਆ, ਕਦੇ ਪਤਾ ਨਾ ਲੱਗਿਆ ਵੀ ਜਵਾਨੀ ਕਦੋਂ ਚਲੀ ਗਈ, ਨਾ ਆਉਂਦੀ ਦਾ ਪਤਾ ਲੱਗਿਆ ਆਈ ਕਦੋਂ, ਨਾ ਜਾਂਦੀ ਦਾ ਪਤਾ ਲੱਗਣਾ ਚਲੀ ਕਦੋਂ ਜਾਵੇਗੀ।
ਜੜ ਪਹੁੰਚੇ ਮਰ ਜਾਈ,
ਫਿਰ ਜੜ ਪਹੁੰਚੇ ਜਦੋਂ ਬੁਢੇਪਾ ਆ ਜਾਂਦਾ ਫਿਰ ਮੌਤ ਹੋ ਜਾਂਦੀ ਹੈ। ਜਵਾਨੀ ਚਲੀ ਜਾਂਦੀ ਹੈ, ਬਾਲਪਨ ਤੋਂ ਜਵਾਨੀ ਆ ਜਾਂਦੀ ਹੈ, ਜਵਾਨੀ ਜਿਹੜੀ ਹੈ ਬਾਲਪਨ ਨੂੰ ਖਾ ਜਾਂਦੀ ਹੈ, ਤੇ ਬੁਢੇਪਾ ਜਵਾਨੀ ਨੂੰ ਖਾ ਜਾਂਦਾ ਹੈ, ਤੇ ਮੌਤ ਬੁਢੇਪੇ ਨੂੰ ਵੀ ਖਾ ਜਾਂਦੀ ਹੈ। ਇਸ ਕਰਕੇ ਪਤਾ ਹੀ ਨਹੀਂ ਲੱਗਿਆ ਹੈ ਜਵਾਨੀ ਕਦੋਂ ਚਲੀ ਗਈ ਹੈ। ਜੜ ਪਹੁੰਚੇ ਮਰ ਜਾਈ, ਬੁਢੇਪਾ ਆ ਗਿਆ ਤੇ ਮੌਤ ਹੋ ਗਈ, ਫਿਰ ਮਰ ਜਾਂਦਾ ਹੈ। ਇਹ ਜਿਹੜਾ ਪੁੱਤਰਾਂ ਦਾ ਮੋਹ ਔਰ ਕਲਤਰ ਇਸਤਰੀ ਦਾ ਹੇਤ ਜਿਹੜਾ ਪ੍ਰੇਮ ਹੈ,
ਅੰਤ ਬੇਲੀ ਕੋ ਨਾ ਸਿਖਾਈ,
ਇਹਨਾਂ ਵਿੱਚੋਂ ਅੰਤ ਦੇ ਸਮੇਂ ਕੋਈ ਸਾਥੀ ਸਹਾਇਤਾ ਕਰਨ ਵਾਲਾ ਬੇਲੀ ਨਹੀਂ ਬਣਦਾ, ਨਾ ਘਰ ਵਾਲੀ ਬਣਦੀ ਬੇਲੀ, ਤਾਂ ਪੁੱਤਰ ਬਣਦੇ ਹਨ।
ਸਤਿਗੁਰ ਸੇਵੇ ਸੋ ਸੁਖ ਪਾਏ,
ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨੇ ਉਹ ਸੁਖ ਪਾਉਂਦੇ ਹਨ।
ਨਾਮ ਵਸੇ ਮਨ ਆਈ,
ਉਹਨਾਂ ਦੇ ਨਾਮ ਵਾਹਿਗੁਰੂ ਪਰਮੇਸ਼ਰ ਦਾ ਆ ਕੇ ਮਨ ਵਿੱਚ ਵਸ ਜਾਂਦਾ ਹੈ।
ਸੇ ਵੱਡੇ ਵੱਡ ਭਾਗੀ,
ਗੁਰੂ ਜੀ ਕਹਿੰਦੇ ਵੱਡੇ ਵੱਡਿਆਂ ਤੋਂ ਵੱਡੇ ਭਾਗਾਂ ਵਾਲੇ, ਵੱਡਿਆਂ ਤੋਂ ਵੱਡੇ ਭਾਗਾਂ ਵਾਲੇ ਕੌਣ ਜੀ?
ਜੇ ਗੁਰਮੁਖ ਨਾਮ ਸਮਾਈ,
ਜਿਹੜੇ ਗੁਰਮੁਖ ਮੁਖੀ ਗੁਰਾਂ ਤੋਂ ਨਾਮ ਦੀ ਦਾਤ ਲੈ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿਚ ਸਮਾਉਣਾ ਕਰਦੇ ਹਨ।
ਮਨਮੁਖ ਨਾਮ ਨਾ ਚੇਤਨੀ,
ਪਰ ਮਨਮੁਖ ਜਿਹੜੇ ਨੇ, ਮਨਮੁਖ ਮਨ ਦੀ ਮੁਕਤਾਈ ਨਾਲ ਚੱਲਣ ਵਾਲੇ, ਮਨ ਦੇ ਆਸਰੇ ਚੱਲਣ ਵਾਲੇ, ਮਨ ਦੀ ਮਤ ਵਾਲੇ, ਉਹ ਨਾਮ ਨਹੀਂ ਚੇਤਦੇ ਕਦੇ ਵੀ।
ਨਾਮੇ ਦੁੱਖ ਰੋਏ,
ਨਾਮ ਤੋਂ ਬਿਨਾਂ ਫਿਰ ਦੁੱਖਾਂ ਵਿਚ ਰੋਂਦੇ ਹਨ, ਰੋ ਰੋ ਕੇ ਮਰਦੇ ਹਨ ਦੁੱਖਾਂ ਦੇ ਵਿਚ।
ਆਤਮਾ ਰਾਮ ਨਾ ਪੂਜਨੀ,
ਜਿਹੜਾ ਆਤਮਾ ਰਾਮ ਵਾਹਿਗੁਰੂ ਪਰਮੇਸ਼ਰ ਸਾਰਿਆਂ ਵਿਚ ਰਮਿਆ ਹੋਇਆ, ਉਹਨੂੰ ਪੂਜਣੀ ਨਹੀਂ ਪੂਜਦੇ ਹਨ, ਨਹੀਂ ਪੂਜਾ ਕਰਦੇ, ਉਸ ਦੀ ਨਹੀਂ ਉਹਦਾ ਸੇਵਨ ਕਰਦੇ।
ਦੂਜੇ ਕਿਉਂ ਸੁੱਖ ਹੋਏ,
ਨਾਮ ਤੋਂ ਬਿਨਾਂ ਦੁਆਇਤ ਭਾਵਨਾ ਵਿਚ ਦੂਜਿਆਂ ਦੇਵੀ ਦੇਵਤਾ ਕੋਲੋਂ ਸੁੱਖ ਨਹੀਂ ਮਿਲਦਾ ਹੈ ਪੂਰਾ ਬਿਨਾਂ ਨਾਮ ਤੋਂ।
ਅੰਤਰ ਮੈਲ ਹੈ,
ਉਹਨਾਂ ਦੇ ਅੰਦਰ ਹੋਮੇ ਦੀ ਮੈਲ ਲੱਗੀ ਹੋਈ ਹੈ, ਹੰਕਾਰ ਦੀ ਮੈਲ ਨਾਲ ਭਰੇ ਪਏ ਹਨ।
ਸ਼ਬਦ ਨਾਲ ਕਾਢੇ ਧੋਏ,
ਉਹ ਸ਼ਬਦ ਨਾਲ ਧੋ ਕੇ ਮੈਲ ਨੂੰ ਬਾਹਰ ਨਹੀਂ ਕੱਢਦੇ ਹਨ, ਸ਼ਬਦ ਨਾਲ ਕਾਢੇ ਧੋਏ, ਕਿਉਂਕਿ ਗੁਰੂ ਕਾ ਸ਼ਬਦ ਜਪ ਕੇ ਮੈਲ ਨੂੰ ਧੋ ਕੇ ਬਾਹਰ ਨਹੀਂ ਕੱਢਣਾ ਕਰਦੇ ਹਨ।
ਨਾਨਕ ਬਿਨ ਨਾਮੇ
ਮੈਲਿਆ
ਮੋਏ ਜਨਮ ਪਦਾਰਥ ਖੋਏ,
ਨਾਨਕ ਬਿਨ ਨਾਮੇ ਮੈਲਿਆ ਮੋਏ ਜਨਮ ਪਦਾਰਥ ਖੋਏ, ਭਾਵ ਨਾਮ ਤੋਂ ਬਿਨਾਂ ਮੈਲੇ ਹੀ ਮਰ ਜਾਂਦੇ ਨੇ, ਮੈਲ ਦੇ ਵਿਚ ਹੀ ਮਰ ਜਾਂਦੇ ਨੇ। ਤੇ ਜਿਹੜਾ ਜਨਮ ਪਦਾਰਥ ਮਿਲਿਆ ਸੀ, ਮਨੁੱਖਾ ਜਨਮ ਹੈ ਜਿਹੜਾ ਜਨਮ ਪਦਾਰਥ ਹੈ, ਜਨਮ ਤਾਂ ਹੋਰ ਜੀਵਾਂ ਦਾ ਵੀ ਹੈ ਪਰ ਉਹ ਪਦਾਰਥ ਨਹੀਂ, ਜਨਮ ਪਦਾਰਥ ਹੈ ਕੇਵਲ ਮਨੁੱਖਾ ਜਨਮ। ਸੋ ਇਸ ਕਰਕੇ ਇਹਨਾਂ ਨੇ ਜਨਮ ਪਦਾਰਥ ਮਨੁੱਖਾ ਜਨਮ ਜਿਹੜਾ ਸੀ ਉਹ ਖੋ ਲਿਆ ਮਨਮੁੱਖਾਂ ਨੇ, ਵਾਹਿਗੁਰੂ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਇਸ ਹੀਰੇ ਵਰਗੇ ਜਨਮ ਨੂੰ ਖੋਣਾ ਕੀਤਾ ਹੈ। ਸੋ ਸਾਧ ਸੰਗਤ ਜੀ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।